दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि राजे फतेह शाह ने राजे भीम चंद दे वल चिट्ठी लिखी है जिस दे विच उसने लिखिया है कि व्याह होण दे विच समा थोड़ा रह गया है इस करके तुसी हर एक वधिया तैयारी करो। कल इथों तक कथा पहुंची सी अज इथों अगे मैं प्रारंभ करदा। जिसके देखत सुन नर मत मत ते बिसमावे उत्सव में बहु मेल हम जित कित ते आवे। राजे फतेह शाह ने लिखा है कि जंज दे विच अजीब ते अलौकिक चीजा तुसी सारिया लैके आउणियां ने जिन्हां चीजा नूं देखण दे नाल सारे दे सारे हैरान रह जान दंग रह जान। उत्सव में बहु मेल हम कहिंदा कि जिहड़ा उत्सव होना है उहदे विच जिथों कित्थों बहुत सारे लोग शामिल होणगे।
कारो सुजस दीरगी हां जिम तुम बड़ियाई।
राजे फतेह शाह ने लिखा है कि बहुत ही ज्यादा वड्डा जिहड़ा जस है ਉਹ ਜਦੋਂ ਤੁਸੀਂ ਇੱਥੇ ਆਓ ਤੇ ਹੋਣਾ ਚਾਹੀਦਾ ਕਿਉਂਕਿ ਲੋਕਾਂ ਦੇ ਵਿੱਚ ਮੇਰੀ ਵੀ ਬਹੁਤ ਵੱਡੀ ਵਡਿਆਈ।
ਇਤ ਬਹੁ ਬਿਦਨ ਸਮਾਜ ਹੈ ਜਿਮ ਹਮ ਅਧਕਾਈ।
ਲਿਖਿਆ ਹੈ ਚਿੱਠੀ ਦੇ ਵਿੱਚ ਕਿ ਬਹੁਤ ਸਾਰਾ ਸਾਜੋ ਸਮਾਨ ਤਰ੍ਹਾਂ ਤਰ੍ਹਾਂ ਦਾ ਹੋਣਾ ਚਾਹੀਦਾ ਜਿਵੇਂ ਦਾ ਮੈਂ ਵੱਡਾ ਕਹਾਉਂਦਾ ਹਾਂ ਉਸੇ ਤਰ੍ਹਾਂ ਦੀ ਤੁਹਾਡੀ ਵਡਿਆਈ ਵੀ ਹੋਣੀ ਚਾਹੀਦੀ।
दूर दूर के ब्रिंद नारे आवें तब उमड़ के।
लिखा के दूरां दूरां तो बहुते सारे जिहड़े लोक ने ओ उमड़ के भाव के इकट्ठे हो के आउणगे।
पाटियाद जाचक बड़े तावें सुन कह के।
जिहड़े पट ने ਇਸ ਤੋਂ ਇਲਾਵਾ ਜਿਹੜੇ ਜਾਚਕ ਨੇ ਜਿਹੜੇ ਮੰਗਣ ਵਾਲੇ ਨੇ ਉਹ ਤੁਹਾਨੂੰ ਲੈਣ ਦੇ ਵਾਸਤੇ ਬਹੁਤ ਜ਼ਿਆਦਾ ਦੌੜ ਕੇ ਪਹੁੰਚਣਗੇ।
ਪੁੰਜ ਧਰਮ ਕੋ ਆਨੀਏ ਲਖ ਨਾਮ ਬਡੇਰਾ।
ਲਿਖਿਆ ਹੈ ਰਾਜੇ ਫਤਿਹ ਸ਼ਾਹ ਨੇ ਰਾਜੇ ਭੀਮ ਚੰਦ ਨੂੰ ਕਿ ਤੁਹਾਡਾ ਜਿਹੜਾ ਜਸ ਹੈ ਬਹੁਤ ਹੀ ਜ਼ਿਆਦਾ ਫੈਲਿਆ ਹੋਇਆ ਇਸ ਕਰਕੇ ਤੁਹਾਡੇ ਨਾਮ ਨੂੰ ਬਹੁਤ ਲੋਕ ਜਾਣਦੇ ਨੇ ਤੇ ਇਸ ਕਰਕੇ ਤੁਸੀਂ ਬਹੁਤੀ ਸਾਰੀ ਮਾਇਆ ਨੂੰ ਆਪਣੇ ਨਾਲ ਲੈ ਕੇ ਆਉਣਾ।
ਸਭ ਤਾਰਨ ਕੇ ਗਿਰਪਤੀ ਇਕੱਠੇ ਤਿਸ ਬੇਰਾ।
ਜਿੰਨੀਆਂ ਵੀ ਧਾਰਾਵਾਂ ਨੇ ਪਹਾੜੇ ਉਹਨਾਂ ਸਾਰਿਆਂ ਦੇ ਰਾਜੇ ਇੱਕ ਜਗ੍ਹਾ ਦੇ ਉੱਤੇ ਇਕੱਠੇ ਹੋਣਗੇ।
ਸੰਗ ਤੁਮਾਰੇ ਆਏ ਹੈ ਹਮ ਕਰ ਬਹੋ ਆਵੇ।
ਮੈਨੂੰ ਮੈਨੂੰ ਇਸ ਤਰ੍ਹਾਂ ਦਾ ਅੰਦਾਜ਼ਾ ਹੈ ਕਿ ਜਦੋਂ ਤੁਸੀਂ ਆਵੋਗੇ ਤੇ ਤੁਹਾਡੇ ਨਾਲ ਵੀ ਬਹੁਤ ਸਾਰੇ ਆਉਣਗੇ। ਇਸ ਤਰ੍ਹਾਂ ਸਾਡੇ ਘਰ ਦੇ ਵਿੱਚ ਵੀ ਬਹੁਤ ਸਾਰਾ ਇਕੱਠ ਹੋਵੇਗਾ। ਸਮਾਂ ਸੁਜਸ ਕੇ ਲੈਣ ਕੋ ਪੁੰਨ ਕਿਉਂ ਨਾ ਪਾਵੇ। ਲਿਖਿਆ ਫਤਿਹ ਸ਼ਾਹ ਨੇ ਕਿ ਜਸ ਦੇ ਖੱਟਣ ਦਾ ਐਸਾ ਜਿਹੜਾ ਸਮਾਂ ਹੈ ਉਹ ਫਿਰ ਕਦੇ ਵੀ ਪ੍ਰਾਪਤ ਨਹੀਂ ਹੋ ਸਕਦਾ। ਇਸ ਕਰਕੇ ਇਸ ਜਸ ਖੱਟਣ ਦੇ ਸਮੇਂ ਨੂੰ ਹੱਥੋਂ ਖਿਜਾਉਣਾ ਨਹੀਂ ਚਾਹੀਦਾ। ਇਤੇ ਆਦਿਕ ਚਹ ਅਦਿਕਤਾ ਭੇਜੀ ਲਿਖ ਪਾਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਤਿਹ ਸ਼ਾਹ ਨੇ ਇਸ ਤਰ੍ਹਾਂ ਦੀ ਚਿੱਠੀ ਲਿਖ ਕੇ ਰਾਜੇ ਭੀਮ ਚੰਦ ਦੇ ਵੱਲ ਭੇਜੀ ਹੈ, ਜਿਹਦੇ ਵਿੱਚ ਉਸ ਨੇ ਆਖਿਆ ਕਿ ਹਰ ਇੱਕ ਤਰੀਕੇ ਦੇ ਨਾਲ ਅਦਕਤਾ ਹੋਣੀ ਚਾਹੀਦੀ ਹੈ, ਵੱਡੀ ਵਡਿਆਈ ਹੋਣੀ ਚਾਹੀਦੀ। ਭੀਮ ਚੰਦ ਆਨੰਦ ਮੈਂ ਪਠ ਸੀਤਲ ਛਾਤੀ। ਜਦੋਂ ਚਿੱਠੀ ਆਈ ਰਾਜੇ ਭੀਮ ਚੰਦ ਨੇ ਚਿੱਠੀ ਨੂੰ ਪੜਿਆ ਤੇ ਰਾਜੇ ਭੀਮ ਚੰਦ ਦੀ ਛਾਤੀ ਸੁਖ ਦੇ ਨਾਲ ਠੰਡੀ ਹੋਈ। ਆਗੇ ਕੇਤਕ ਮਾਸ ਤੇ ਕਰ ਬੇ ਲਗ ਤਿਆਰੀ, ਸਕਲ ਸਮਗਰੀ ਸੰਚ ਕਰ ਧਰੈ ਸਦਨ ਮਜਾਰੀ। ਕਵੀ ਜੀ ਲਿਖਦੇ ਨੇ ਕਿ ਪਹਿਲਾਂ ਹੀ ਬਹੁਤ ਸਾਰੇ ਮਹੀਨਿਆਂ ਤੋਂ ਰਾਜੇ ਭੀਮ ਚੰਦ ਨੇ ਤਿਆਰੀ ਕਰਨੀ ਸ਼ੁਰੂ ਕੀਤੀ ਹੋਈ ਸੀ, ਸਾਰੀ ਸਾਜੋ ਸਮੱਗਰੀ ਨੂੰ ਇਕੱਠਾ ਕਰ ਕਰਕੇ ਰੱਖ ਰਿਹਾ ਸੀ। ਮੋਲ ਕਿਤਕ ਗਜ ਬਾਜ ਲੇ ਕਰਵਾਏ ਸਕੇਲੇ, ਸ਼ਸਤਰ ਬਸਤ ਜਿਤਕਤ ਹੋਂ ਤੇ ਸੰਚਤ ਗਣ ਲੈ ਲੇ। ਕਵੀ ਜੀ ਲਿਖਦੇ ਨੇ ਕਿ ਬਹੁਤ ਵੱਡ ਮੁੱਲੇ ਜਿਹੜੇ ਹਾਥੀ ਤੇ ਘੋੜੇ ਨੇ ਉਸਨੇ ਬਹੁਤ ਸਾਰੇ ਇਕੱਤਰ ਕੀਤੇ ਹੋਏ ਸਨ। ਇਸ ਤੋਂ ਇਲਾਵਾ ਬਹੁਤੇ ਕੀਮਤੀ ਕੱਪੜੇ ਤੇ ਜਿਹੜੇ ਹਥਿਆਰ ਨੇ ਉਹਨਾਂ ਨੂੰ ਵੀ ਇਕੱਤਰ ਕੀਤਾ ਹੋਇਆ ਸੀ। ਵਸਤ ਅਜਾਇਬ ਚਿਤਵਤੋ ਗੁਰ ਬਿਨ ਨਹੀਂ ਆਨਾ। ਪਰ ਜਿਹੜੀਆਂ ਅਲੌਕਿਕ ਤੇ ਵਿਲੱਖਣ ਚੀਜ਼ਾਂ ਨੇ ਉਹਨਾਂ ਦੇ ਵਾਸਤੇ ਰਾਜਾ ਭੀਮ ਚੰਦ ਚਿਤਵਨਾ ਕਰਦਾ ਰਹਿੰਦਾ ਸੀ, ਕਿਉਂਕਿ ਸਤਿਗੁਰਾਂ ਤੋਂ ਬਗੈਰ ਐਸੀਆਂ ਅਲੌਕਿਕ ਚੀਜ਼ਾਂ ਹੋਰ ਕਿਤੋਂ ਵੀ ਨਹੀਂ ਮਿਲਦੀਆਂ। ਭਏ ਬਿਰਸ ਨਹੀਂ ਦੇਹ ਬਰ ਬੀਰ ਮਹਾਨਾ। ਹੁਣ ਰਾਜਾ ਭੀਮ ਚੰਦ ਸੋਚਦਾ ਹੈ ਕਿ ਗੁਰੂ ਭਏ ਬਿਰਸ ਪਾਵ ਕੇ ਰਸ ਨਹੀਂ ਰਿਹਾ, ਹੁਣ ਤੇ ਬੇਰਸੀ ਦੋਵਾਂ ਦੇ ਵਿੱਚ ਹੋ ਗਈ ਹੈ, ਇਸ ਕਰਕੇ ਉਹਨਾਂ ਨੇ ਚੀਜ਼ਾਂ ਨੂੰ ਦੇਣਾ ਨਹੀਂ ਹੈ। ਇਸ ਤੋਂ ਇਲਾਵਾ ਉਹ ਵੱਡੇ ਮਹਾਨ ਸੂਰਮੇ ਵੀ ਸੁਣੀ ਦੇ ਨੇ। ਭੇਜੋ ਨਰ ਪ੍ਰਧਾਨ ਕੋ ਸਨ ਬੰਦੀ ਕੋ ਸਾਦਰ ਗੁਰ ਕੋ ਆਨੰਦ ਦੇ ਆਨ ਵਥ ਜੋ। ਹੁਣ ਰਾਜੇ ਭੀਮ ਚੰਦ ਨੇ ਅਜੇ ਚੀਜ਼ਾਂ ਦੀ ਆਸ ਨੂੰ ਲਾਇਆ ਨਹੀਂ ਹੈ, ਸੋਚਦਾ ਹੈ ਕਿ ਮੈਨੂੰ ਇਸ ਵਾਰੀ ਚਾਹੀਦਾ ਹੈ ਕਿ ਪ੍ਰਧਾਨ ਮਨੁੱਖਾਂ ਨੂੰ ਭੇਜਾਂ ਜਿਨ੍ਹਾਂ ਦੇ ਵਿੱਚੋਂ ਕੋਈ ਇੱਕ ਮੇਰਾ ਰਿਸ਼ਤੇਦਾਰ ਹੋਵੇ, ਸੰਬੰਧੀ ਹੋਵੇ ਤੇ ਸਤਿਕਾਰ ਦੇ ਨਾਲ ਗੁਰੂ ਨੂੰ ਖੁਸ਼ ਕਰਕੇ ਜਿਹੜੀਆਂ ਮੈਂ ਚੀਜ਼ਾਂ ਮੰਗਦਾ ਹਾਂ ਉਹਨਾਂ ਨੂੰ ਗੁਰੂ ਤੋਂ ਲੈ ਕੇ ਆਵੇ। ਇਮ ਵਿਚਾਰ ਕਰ ਸਭਾ ਮੈਂ ਬੈਠਿਓ ਨਿਪਰਾਈ, ਬੂਝੇ ਆਦ ਵਜ਼ੀਰ ਜੇ ਅਦ ਪੁੱਤ ਵਥ ਕਾਈ। ਇਸ ਤਰ੍ਹਾਂ ਦੀ ਵਿਚਾਰ ਕਰਕੇ ਰਾਜਾ ਭੀਮ ਚੰਦ ਸਭਾ ਦੇ ਵਿੱਚ ਬੈਠਿਆ ਹੈ, ਸਭਾ ਦੇ ਵਿੱਚ ਸਾਰੇ ਲੋਕ ਬੈਠੇ ਨੇ ਤੇ ਵਜ਼ੀਰ ਨੂੰ ਫੇਰ ਆਖਣ ਲੱਗਾ ਰਾਜਾ ਅਦ ਪੁੱਤ ਵਥ ਕਾਈ, ਭਾਵ ਕੇ ਜੰਜ ਦੇ ਵਿੱਚ ਲਿਜਾਣ ਦੇ ਵਾਸਤੇ ਕੋਈ ਅਦ ਪੁੱਤ ਅਲੌਕਿਕ ਚੀਜ਼ ਨਹੀਂ ਹੈ। ਕਹੋ ਕਹਾਂ ਤੇ ਆਨੀਐ ਕਹਿ ਕੁੜਮ ਪਠਾਵਾ, ਖੋਜੇ ਹਿਰਦੈ ਵਿਚਾਰ ਮੈਂ ਪੇਵ ਨ ਕਿਤ ਪਾਵਾ। ਰਾਜਾ ਭੀਮ ਚੰਦ ਵਜ਼ੀਰ ਨੂੰ ਕਹਿੰਦਾ ਹੈ ਕਿ ਐਸੀਆਂ ਜਿਹੜੀਆਂ ਅਲੌਕਿਕ ਚੀਜ਼ਾਂ ਨੇ ਉਹ ਮੈਂ ਦੱਸ ਕਿੱਥੋਂ ਲੈ ਕੇ ਆਵਾਂ, ਕਿਉਂਕਿ ਮੇਰੇ ਕੁੜਮ ਫਤਿਹ ਸ਼ਾਹ ਨੇ ਇਹ ਲਿਖ ਕੇ ਘੱਲਿਆ ਹੈ ਕਿ ਵਧੀਆ ਚੀਜ਼ਾਂ ਲੈ ਕੇ ਆਉਣੀਆਂ ਨੇ। ਖੋਜੋ ਹਿਰਦੈ ਵਿਚਾਰ ਮੈਂ ਪੇਵ ਨ ਕਿਤ ਪਾਵਾ, ਮੈਂ ਬੜਾ ਖੋਜਿਆ, ਹਿਰਦੇ ਦੇ ਵਿੱਚ ਵਿਚਾਰ ਵੀ ਬਹੁਤ ਕੀਤੀ ਹੈ, ਪਰ ਕਿਤੋਂ ਚੀਜ਼ਾਂ ਦੀ ਪ੍ਰਾਪਤੀ ਲੱਗਦਾ ਹੈ ਕਿ ਹੋ ਨਹੀਂ ਸਕਦੀ ਜਿਹੜੀਆਂ ਸਾਰੀਆਂ ਚੀਜ਼ਾਂ ਤੋਂ ਵਿਲੱਖਣ ਹੋਣ। ਵਸਤ ਤੀਨ ਕੇ ਚਾਰ ਹੈ ਗੁਰ ਕਰਮ ਜਾਨੀ,
शास्त्र पांच काल दुर्द शुभ चौंकी किन यानी।
वजीर नू राजा प्रेमचंद कहिंदा तीन चार चीजा गुरु दे घर दे विच ऐसियां ने जिहड़ियां के सारियां तों विलखण ते अलौकिक ने। एक पंच कला शस्त्र है, दूसरा चंगा वधिया जिहड़ा हाथी है जिहदा नाम प्रसादी है ओह हाथी है, ते तीसरी चौंकी है चंदन दी। एक डेरा आद पुत महा चारों लेहो जाचे, मेरा जी करदा एक डेरा भी उन्हां दे कोल पाव के ढाई लखा जरा तंबू बने ਉਹ ਵੀ ਬੜਾ ਵਧੀਆ, ਮੇਰਾ ਜੀ ਕਰਦਾ ਕਿ ਇਹਨਾਂ ਚਾਰਾਂ ਚੀਜ਼ਾਂ ਨੂੰ ਮੈਂ ਮੰਗਵਾ ਲਾਂ।
ਨੌ ਰੰਗ ਕੀ ਪੀ ਨਿਕਟ ਨਹੀਂ ਕਿਤ ਸੰਸਰ ਤਾਚੇ।
ਰਾਜਾ ਭੀਮਚੰਦ ਕਹਿੰਦਾ ਕਿ ਔਰੰਗਜ਼ੇਬ ਦੇ ਕੋਲ ਵੀ ਐਸੀਆਂ ਜਿਹੜੀਆਂ ਚੀਜ਼ਾਂ ਨੇ ਉਹ ਨਹੀਂ ਹਨ।
ਜਸ ਵਿਸਾਲ ਹੋਏ ਵਿਆਹ ਮੈਂ ਇਹ ਸੰਗ ਜੇ ਚਾਲੇ, ਪਿਖ ਹਜ਼ਾਰੋਂ ਨਰ ਤਾਂ ਪੁਰ ਗ੍ਰਾਮਣ ਜਾਲੇ।
ਭੀਮਚੰਦ ਕਹਿੰਦਾ ਕਿ ਜੇਕਰ ਐਸੀਆਂ ਚੀਜ਼ਾਂ ਨੂੰ ਨਾਲ ਲੈ ਕੇ ਵਿਆਹ ਦੇ ਵਿੱਚ ਜਾਵਾਂਗੇ ਤੇ ਬਹੁਤ ਜ਼ਿਆਦਾ ਵੱਡਾ ਜਸ ਫੈਲੇਗਾ, ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਪਿੰਡਾਂ ਤੇ ਸ਼ਹਿਰਾਂ ਦੇ ਵਿੱਚੋਂ ਗਏ ਹੋਣਗੇ ਉਹ ਇਹਨਾਂ ਦੇ ਕੌਤਕਾਂ ਨੂੰ ਦੇਖਣਗੇ।
ਸੁਣ ਵਜ਼ੀਰ ਪੁਣ ਬੈਨ ਪਨ ਆਗੇ ਤੁਮ ਜਾਚਾ, ਹਾਥੀ ਲੈ ਬੋ ਕਿਤ ਰਹੋ ਰਸ ਬੇਰਸ ਰਾਚਾ।
ਜਦੋਂ ਰਾਜੇ ਭੀਮਚੰਦ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਤੇ ਰਾਜੇ ਦਾ ਵਜ਼ੀਰ ਫਿਰ ਕਹਿੰਦਾ ਆਗੇ ਤੁਮ ਜਾਚਾ, ਕਹਿੰਦਾ ਕਿ ਤੁਸੀਂ ਪਹਿਲਾਂ ਵੀ ਪ੍ਰਸਾਦੀ ਹਾਥੀ ਦੀ ਮੰਗ ਕੀਤੀ ਸੀ, ਹਾਥੀ ਤੇ ਦੇਣਾ ਕਿਤੇ ਰਿਹਾ, ਤੁਸੀਂ ਜਾਣਦੇ ਹੋ ਗੁਰੂ ਦੇ ਨਾਲ ਤੁਹਾਡੀ ਬੇਰਸੀ ਹੋ ਗਈ।
ਰਾਖੋ ਰਸ ਯਾਰ ਵਸਤ ਲਿਓ ਐਸੇ ਕੋਈ ਗਤ ਨਿੱਕੀ, ਸਾਦਰ ਗੁਰਸੋਂ ਕਾਮਨਾ ਪੁਰਵੋ ਨਿਜ ਜੀ ਕੀ।
ਵਜ਼ੀਰ ਕਹਿੰਦਾ ਕਿ ਜੇਕਰ ਮੇਰੀ ਸਲਾਹ ਪੁੱਛਦੇ ਹੋ ਤੇ ਮੈਂ ਤੁਹਾਨੂੰ ਇਹ ਸਲਾਹ ਦੇਵਾਂਗਾ ਕਿ ਗੁਰੂ ਦੇ ਨਾਲ ਬੇਰਸੀ ਨਾ ਹੋਵੇ, ਗੁਰੂ ਦੇ ਨਾਲ ਰਸ ਰੱਖਿਆ ਜਾਵੇ। ਜੇਕਰ ਰਸ ਦੇ ਨਾਲ ਉਹ ਚੀਜ਼ਾਂ ਦਿੰਦੇ ਨੇ ਤੇ ਲੈ ਲਓ, ਇਹ ਸਾਰਿਆਂ ਤੋਂ ਚੰਗੀ ਗੱਲ ਹੈ। ਸਾਦਰ ਗੁਰਸੋਂ ਕਾਮਨਾ ਪੁਰਵੋ ਨਿਜ ਜੀ ਕੀ, ਭਾਵ ਕਿ ਉਹਨਾਂ ਦੇ ਆਦਰ ਮਾਣ ਤੇ ਸਤਿਕਾਰ ਨੂੰ ਬਰਕਰਾਰ ਰੱਖਦਿਆਂ ਹੀ ਆਪਣੀ ਕਾਮਨਾ ਨੂੰ ਤੁਸੀਂ ਪੂਰਿਆਂ ਕਰੋ।
ਭੀਮ ਚੰਦ ਬੋਲਿਓ ਤਬੈ ਜਿਮ ਤੋਹੇ ਬਤਾਈ, ਇਹ ਆਛੀ ਜਾਨੀ ਅਬੈ ਸਭ ਕੇ ਮਨ ਪਾਈ।
ਰਾਜਾ ਭੀਮਚੰਦ ਵਜ਼ੀਰ ਨੂੰ ਕਹਿੰਦਾ ਕਿ ਜਿਹੜੀ ਤੂੰ ਗੱਲ ਕਰ ਰਿਹਾ ਹੈ ਇਹ ਬਹੁਤ ਹੀ ਚੰਗੀ ਗੱਲ ਹੈ, ਮੈਨੂੰ ਇਸੇ ਤਰ੍ਹਾਂ ਕਰਨਾ ਚਾਹੀਦਾ, ਇਹ ਜਿਹੜੀ ਤੇਰੀ ਦਿੱਤੀ ਹੋਈ ਰਾਇ ਹੈ ਇਹ ਸਾਰਿਆਂ ਦੇ ਮਨ ਨੂੰ ਚੰਗੀ ਲੱਗਣ ਵਾਲੀ।
ਇੱਕ ਪ੍ਰੋਹਤ ਭੇਜੋ ਤਾਂ ਨਿਕੋ ਮਤ ਵਾਨਾ, ਸਵਾ ਚਾਤੁਰੀ ਮੈਂ ਨਿਪਣ ਗੁਣ ਗਿਆਨ ਸੁਜਾਨਾ।
ਰਾਜਾ ਭੀਮਚੰਦ ਕਹਿੰਦਾ ਕਿ ਮੈਂ ਆਪਣੇ ਇੱਕ ਪ੍ਰੋਹਤ ਨੂੰ ਭੇਜਾਂਗਾ ਜਿਹੜਾ ਕਿ ਸਾਰਿਆਂ ਤੋਂ ਵੱਡੀ ਸ੍ਰੇਸ਼ਟ ਬੁੱਧੀ ਦਾ ਮਾਲਕ ਹੈ, ਜਿਹੜਾ ਕਿ ਸਭਾ ਦੇ ਵਿੱਚ ਬੜੀ ਚਤੁਰਾਈ ਦੇ ਨਾਲ ਗੱਲਾਂ ਕਰਦਾ ਹੈ ਤੇ ਗੁਣਾਂ ਦੇ ਵਿੱਚ ਤੇ ਗਿਆਨ ਦੇ ਵਿੱਚ ਬੜਾ ਨਿਪੁੰਨ ਹੈ।
ਦੁਤੀਆ ਕੇਸਰੀ ਚੰਦ ਜੋ ਮੇਰੋ ਲੱਗ ਸਾਰਾ, ਬਾਕ ਬੋਲ ਬੇ ਮੈਂ ਚਤਰ ਭੇਦ ਸੋ ਲਖ ਸਾਰਾ।
ਭੀਮਚੰਦ ਕਹਿੰਦਾ ਕਿ ਐਸੇ ਸ੍ਰੇਸ਼ਟ ਬੁੱਧੀ ਦੇ ਮਾਲਕ ਇੱਕ ਪੁਰੋਹਿਤ ਨੂੰ ਪੰਡਿਤ ਨੂੰ ਭੇਜਾਂਗਾ ਤੇ ਦੂਸਰਾ ਮੈਂ ਕੇਸਰੀ ਚੰਦ ਨੂੰ ਭੇਜਾਂਗਾ ਜਿਹੜਾ ਕਿ ਮੇਰਾ ਸਾਲਾ ਹੈ। ਇਹ ਜਿਹੜਾ ਕੇਸਰੀ ਚੰਦ ਹੈ ਇਹ ਵੀ ਬੜਾ ਗੱਲਾਂ ਕਰਨ ਦੇ ਵਿੱਚ ਮਾਹਰ ਹੈ, ਬੜਾ ਚਤਰ ਹੈ, ਸ੍ਰੇਸ਼ਟ ਬੁੱਧੀ ਦਾ ਮਾਲਕ ਹੈ, ਸਾਰੇ ਭੇਦ ਨੂੰ ਜਾਣਦਾ।
ਭੇਜੋ ਬੜ ਸਮਾਜ ਸੋ ਆਨ ਵਥ ਚਾਰੇ,
ਕਹਿੰਦਾ ਕਿ ਇਹਨਾਂ ਦੋਵਾਂ ਦੇ ਨਾਲ ਮੈਂ ਹੋਰ ਵੀ ਬਹੁਤ ਸਾਰੇ ਆਦਮੀਆਂ ਨੂੰ ਭੇਜਾਂਗਾ ਜਿਹੜੇ ਕਿ ਚੀਜ਼ਾਂ ਨੂੰ ਲੈ ਕੇ ਆਉਣਗੇ।
ਅਸ ਮਸਲਤ ਸਭ ਕਰ ਉੱਠੇ ਚਾਲੇ ਜਾਹੇ ਸਕਾਰੇ।
ਇਸ ਤਰ੍ਹਾਂ ਦੀ ਸਲਾਹ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਫਿਰ ਸਾਰੇ ਦੇ ਸਾਰੇ ਸਭਾ ਦੇ ਵਿੱਚੋਂ ਉੱਠ ਗਏ ਨੇ। ਇਹ ਗੱਲ ਨਿਯਤ ਕੀਤੀ ਗਈ ਹੈ ਕਿ ਕੱਲ ਨੂੰ ਕੇਸਰੀ ਚੰਦ ਨੂੰ ਤੇ
ਜਿਹੜਾ ਪੁਰੋਹਿਤ ਹੈ ਜਿਹਦਾ ਨਾਮ ਇਤਿਹਾਸਕਾਰਾਂ ਨੇ ਪੰਮਾ ਲਿਖਿਆ, ਪੰਮੇ ਪੁਰੋਹਿਤ ਨੂੰ ਤੇ ਕੇਸਰੀ ਚੰਦ ਨੂੰ ਕੱਲ ਨੂੰ ਭੇਜਿਆ ਜਾਵੇਗਾ। ਇਹ ਸਲਾਹ ਕਰਕੇ ਫਿਰ ਸਾਰੇ ਉੱਠ ਗਏ। ਨਿਜ ਨਿਜ ਸਦਨ ਸਿਧਾਏ ਬਸੇ, ਬਿਤਾਈ ਜਾਮਨੀ ਉਦਿਓ ਦਿਵਸ ਕੋ ਰਾਏ, ਸੌਚ ਸ਼ਨਾਨੇ ਮਿਲੇ ਸਭ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਤ ਨੂੰ ਆਪੋ ਆਪਣਾ ਘਰਾਂ ਦੇ ਵਿੱਚ ਸਾਰੇ ਚਲੇ ਗਏ ਨੇ। ਰਾਤ ਨੂੰ ਸੌ ਕੇ ਬਤੀਤ ਕੀਤਾ, ਜਦੋਂ ਅਗਲਾ ਦਿਨ ਦਾ ਸੂਰਜ ਚੜਿਆ ਤੇ ਫਿਰ ਸਾਰੇ ਉੱਠ ਕੇ ਤਿਆਰ ਹੋਏ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਭੀਮ ਚੰਦ ਵਿੱਚ ਸਭਾ ਕੇ ਦੋਨੋ ਪਠੇ ਬੁਲਾਏ, ਏਕ ਕੇਸਰੀ ਚੰਦ ਕੋ ਪੰਮਾ ਪ੍ਰੋਹਤ ਆਏ। ਗ੍ਰੰਥਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਭੀਮ ਚੰਦ ਨੇ ਸਭਾ ਲਾਈ ਤੇ ਦੋਵਾਂ ਨੂੰ ਸੰਦੇਸ਼ੇ ਭੇਜੇ ਨੇ। ਇੱਕ ਪਾਸੇ ਕੇਸਰੀ ਚੰਦ ਜੋ ਕਿ ਰਾਜੇ ਭੀਮ ਚੰਦ ਦਾ ਸਾਲਾ ਹੈ ਉਹ ਪਹੁੰਚਿਆ ਤੇ ਦੂਸਰੇ ਪਾਸੇ ਦੂਜਾ ਪੰਮਾ ਪ੍ਰੋਹਤ ਆਇਆ। ਦੋਨੋ ਕਹਿ ਬਿਠਾਏ ਸਮਝਾਇਓ, ਨੀਤ ਰੀਤ ਨੀਕੇ ਤੁਮ ਚੀਨ। ਦੋਵਾਂ ਨੂੰ ਲਾਗੇ ਬਿਠਾ ਕੇ ਫਿਰ ਰਾਜੇ ਭੀਮ ਚੰਦ ਨੇ ਸਮਝਾਇਆ, ਕਹਿੰਦਾ ਕਿ ਨੀਤੀ ਦੇ ਵਿੱਚ ਤੇ ਰੀਤੀ ਦੇ ਵਿੱਚ ਤੁਸੀਂ ਬੜੇ ਮਾਹਰ। ਪਹੁੰਚੋ ਸਤਿਗੁਰ ਕੇ ਸਮੀਪ, ਚਲਨ ਮੋ ਕਰ ਜੋਰੋ ਅਧੀਨ। ਕਹਿੰਦਾ ਕਿ ਤੁਸੀਂ ਸਤਿਗੁਰਾਂ ਦੇ ਲਾਗੇ ਜਾਓ, ਉਹਨਾਂ ਦੇ ਕੋਲ ਪਹੁੰਚੋ ਤੇ ਹੱਥ ਜੋੜ ਕੇ ਅਧੀਨਗੀ ਦੇ ਨਾਲ ਨਮਸਕਾਰ ਕਰੋ। ਮਮ ਦਿਸ਼ ਤੇ ਤਰ ਚਰਨਨ ਪਰ ਕਰ, ਬੇਨਤੀ ਭਲੇ ਸੁਣਾਏ ਪ੍ਰਵੀਨ। ਕਹਿੰਦਾ ਕਿ ਸਤਿਗੁਰਾਂ ਦੇ ਕੋਲ ਜਾ ਕੇ ਮੇਰੇ ਵੱਲੋਂ ਵੀ ਉਹਨਾਂ ਦੇ ਚਰਨਾਂ ਦੇ ਨਾਲ ਆਪਣੇ ਹੱਥਾਂ ਦਾ ਸਪਰਸ਼ ਕਰਕੇ ਨਮਸਕਾਰ ਕਰਿਓ ਤੇ ਫਿਰ ਤੁਸੀਂ ਪ੍ਰਵੀਨ ਤਰੀਕੇ ਦੇ ਨਾਲ, ਸਿਆਣੇ ਤਰੀਕੇ ਦੇ ਨਾਲ ਬੇਨਤੀ ਕਰਨੀ। ਪਾਣੋ ਪ੍ਰਸੰਸਾ ਪਰਮ ਪ੍ਰਸੰਨ, ਕਰ ਜਾਚੋ ਵਸਤੂ ਅਜਬ ਇੱਕ ਤੀਨ। ਕਹਿੰਦਾ ਕਿ ਪ੍ਰਸ਼ੰਸਾ ਦੇ ਨਾਲ ਸਤਿਗੁਰਾਂ ਨੂੰ ਪਹਿਲਾਂ ਪ੍ਰਸੰਨ ਕਰਿਓ ਤੇ ਫਿਰ ਜਿਹੜੀਆਂ ਚੀਜ਼ਾਂ ਨੇ ਚਾਰ ਉਹਨਾਂ ਦੀ ਮੰਗ ਕਰਿਓ। ਸੁਮਾਤ ਸਹਿਤ ਚਾਤਰ ਤਾਰਚ ਬਹੁ, ਜਿਉ ਕਿਉ ਲੀਜੈ ਕੀ ਜੈ ਕਾਜ। ਕਹਿੰਦਾ ਕਿ ਸੁਮਤ ਦੇ ਨਾਲ, ਸ੍ਰੇਸ਼ਟ ਬੁੱਧੀ ਦੇ ਨਾਲ ਤੇ ਚਤਰਾਈ ਦੀ ਰਚਨਾ ਕਰਕੇ ਤੁਸੀਂ ਜਿਵੇਂ ਨਾ ਕਿਵੇਂ ਕਰਕੇ ਕੰਮ ਨੂੰ ਨੇਪਰੇ ਚਾੜ ਕੇ ਆਉਣਾ। ਪੁੱਤਰ ਹਮਾਰੋ ਆਪਣਾ ਸਮਝੋ, ਹਾਣ ਲਾਭ ਕੀ ਸਮਸਰ ਲਾਜ। ਰਾਜਾ ਭੀਮ ਚੰਦ ਸਮਝਾ ਰਿਹਾ ਹੈ ਕਿ ਸਤਿਗੁਰਾਂ ਨੂੰ ਜਾ ਕੇ ਕੀ ਆਖਣਾ। ਕਹਿੰਦਾ ਹੈ ਕਿ ਜਾ ਕੇ ਤੁਸੀਂ ਸਤਿਗੁਰਾਂ ਨੂੰ ਆਖਿਓ ਕਿ ਮੇਰੇ ਪੁੱਤਰ ਨੂੰ ਸਤਿਗੁਰੂ ਜੀ ਆਪਣਾ ਹੀ ਪੁੱਤਰ ਸਮਝਣ, ਮੇਰੀ ਹਾਨੀ ਤੇ ਮੇਰਾ ਲਾਭ ਇਹ ਗੁਰੂ ਦੇ ਨਾਲ ਹੀ ਹੈ। ਇੱਕ ਕਰ ਲਖੋ ਰੱਖੋ ਨਿਜ ਕਰੁਣਾ, ਪੁੱਤਰ ਵਿਆਹ ਬਹੁ ਮਿਲੇ ਸਮਾਜ। ਕਹਿੰਦਾ ਕਿ ਗੁਰੂ ਜੀ ਨੂੰ ਜਾ ਕੇ ਆਖਿਓ ਕਿ ਰਾਜਾ ਕਹਿੰਦਾ ਸੀ ਮੇਰਾ ਪੁੱਤਰ ਤੁਹਾਡੇ ਪੁੱਤਰਾਂ ਦੇ ਸਮਾਨ ਹੈ, ਮੇਰੀ ਹਾਨੀ ਜੇਕਰ ਹੋਵੇਗੀ ਤੇ ਤੁਹਾਡੀ ਵੀ ਹਾਨੀ ਹੈ, ਜੇਕਰ ਮੈਨੂੰ ਜਸ ਰੂਪੀ ਲਾਭ ਦੀ ਪ੍ਰਾਪਤੀ ਹੋਵੇਗੀ ਤੇ ਤੁਹਾਨੂੰ ਵੀ ਜਸ ਰੂਪੀ ਲਾਭ ਮਿਲੇਗਾ। ਇਸ ਕਰਕੇ ਇੱਕ ਦੂਜੇ ਦੀ ਜਿਹੜੀ ਇੱਜ਼ਤ ਹੈ ਉਹ ਸਾਂਝੀ ਹੈ। ਇੱਕ ਕਰ ਲਖੋ ਰੱਖੋ ਨਿਜ ਕਰਨਾ, ਭਾਵ ਕੇ ਮੇਰੇ ਵੱਲੋਂ ਆਖਿਓ ਕਿ ਰਾਜਾ ਕਹਿੰਦਾ ਹੈ ਕਿ ਮੇਰਾ ਘਰ ਤੇ ਗੁਰੂ ਦਾ ਘਰ ਇਕੱਠਾ ਹੀ ਹੈ, ਇਸ ਕਰਕੇ ਤੁਸੀਂ ਦਇਆ ਨੂੰ ਧਾਰਨ ਕਰਕੇ ਚੀਜ਼ਾਂ ਨੂੰ ਦੇਵੋ, ਕਿਉਂਕਿ ਮੇਰੇ ਪੁੱਤਰ ਦਾ ਵਿਆਹ ਹੈ ਜਿਸ ਵਿਆਹ ਦੇ ਵਿੱਚ ਬਹੁਤ ਸਾਰੇ ਲੋਕ ਇਕੱਠੇ ਹੋਣਗੇ। ਤਹਾਂ ਆਵਰੂ ਕਰੋ ਵਧਾਵਨ, ਸਭ ਰਾਜੇ ਜਾਣੈ ਸਿਰ ਤਾਜ। ਜੇਕਰ ਉਸ ਵਿਆਹ ਦੇ ਵਿੱਚ ਮੇਰੀ ਆਬਰੂ ਮੇਰੀ ਇੱਜ਼ਤ ਬਹੁਤ ਜ਼ਿਆਦਾ ਤੁਹਾਡੇ ਕਾਰਨ ਵਧੇਗੀ ਤੇ ਫਿਰ ਸਾਰੇ ਦੇ ਸਾਰੇ ਮੈਨੂੰ ਤੇ ਤੁਹਾਨੂੰ ਸਿਰਤਾਜ ਸਮਝਣਗੇ।
ਇਤਿਆਦਿਕ ਬਹੁ ਕਰੋ ਉਚਾਰਨ, ਰੁਖ ਦੇਖੋ ਜੇ ਕਾਰਜ ਹੋਇਨ।
ਕਹਿੰਦਾ ਕਿ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਾ ਕੇ ਸਤਿਗੁਰਾਂ ਨੂੰ ਆਖਣੀਆਂ ਨੇ ਤੇ ਫਿਰ ਉਹਨਾਂ ਦੇ ਰੁੱਖ ਨੂੰ ਦੇਖਣਾ ਕਿ ਉਹਨਾਂ ਦਾ ਰੁੱਖ ਕਿਸ ਤਰ੍ਹਾਂ ਦਾ।
ਪੁਣ ਲਾਲਚ ਕੀ ਬਾਤ ਸੁਣਾਵੋ,
ਪਾਵੇ ਵਿਆਹ ਜਵੈ ਸੁਖ ਚੈਨ।
ਕਹਿੰਦਾ ਕਿ ਜੇਕਰ ਰੁੱਖ ਤੋਂ ਇਸ ਤਰ੍ਹਾਂ ਦਾ ਤੁਹਾਨੂੰ ਪ੍ਰਤੀਤ ਹੋਇਆ ਕਿ ਚੀਜ਼ਾਂ ਦੇਣ ਦੇ ਵਾਸਤੇ ਉਹ ਤਿਆਰ ਨਹੀਂ ਹਨ, ਤੇ ਫਿਰ ਕਹਿੰਦਾ ਕਿ ਤੁਸੀਂ ਲਾਲਚ ਦੀ ਗੱਲ ਕਰਨੀ ਹੈ। ਆਵੇਂ ਵਿਆਹ ਜਬੈ ਸੁਖ ਚੈਨ, ਫਿਰ ਤੁਸੀਂ ਸਤਿਗੁਰੂ ਨੂੰ ਆਖਿਓ ਕਿ ਜਦੋਂ ਵਿਆਹ ਕਰਕੇ ਸੁਖ ਦੇ ਨਾਲ ਮੁੜ ਕੇ ਆਵਾਂਗੇ।
ਚਾਰੋਂ ਵਸਤ ਸ਼ਿਗਰ ਪਹੁੰਚਾਵੇ ਫਿਰ ਨ ਰੱਖੇਗੇ ਨਿਜ ਐਨ।
ਵਿਆਹ ਜਦੋਂ ਹੋ ਜਾਏਗਾ ਤੇ ਤੁਹਾਡੀਆਂ ਚਾਰੇ ਹੀ ਚੀਜ਼ਾਂ ਸ਼ਿਗਰਤਾ ਦੇ ਨਾਲ ਤੁਹਾਡੇ ਕੋਲ ਵਾਪਸ ਭੇਜ ਦਿੱਤੀਆਂ ਜਾਣਗੀਆਂ, ਘਰ ਦੇ ਵਿੱਚ ਉਹਨਾਂ ਨੂੰ ਫੇਰ ਰੱਖਿਆ ਨਹੀਂ ਜਾਵੇਗਾ।
ਚਤਰ ਹਜ਼ਾਰ ਰਜਤ ਪਾਣੀ ਸੰਗ ਪੂਜਾ ਕਰੇ ਆਪ ਕੀ ਦੇਣ।
ਕਹਿੰਦਾ ਕਿ ਫਿਰ ਲਾਲਚ ਦੀ ਗੱਲ ਕਰਿਓ ਕਿ ਚੀਜ਼ਾਂ ਵੀ ਤੁਹਾਡੀਆਂ ਵਾਪਸ ਕੀਤੀਆਂ ਜਾਣਗੀਆਂ ਤੇ ਚੀਜ਼ਾਂ ਦੇ ਨਾਲ ਨਾਲ 4000 ਰੁਪਇਆ ਤੁਹਾਨੂੰ ਪੂਜਾ ਦੇ ਰੂਪ ਦੇ ਵਿੱਚ ਅਰਪਣ ਕੀਤਾ ਜਾਏਗਾ।
ਇਮ ਸਮਝ ਆਏ ਕਹਿਓ ਅਬ ਗਮਨੋ 100 ਨਰ ਕੀਨੇ ਤਿੰਨ ਸਾਤ।
ਪੰਮੇ ਪ੍ਰੋਹਤ ਨੂੰ ਤੇ ਕੇਸਰੀ ਚੰਦ ਨੂੰ ਰਾਜੇ ਭੀਮ ਚੰਦ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਸਮਝਾਇਆ ਤੇ ਫਿਰ ਹੁਕਮ ਕੀਤਾ ਕਿ ਹੁਣ ਤੁਸੀਂ ਚਲੇ ਜਾਓ। 100 ਆਦਮੀ ਉਹਨਾਂ ਦੇ ਨਾਲ ਤਿਆਰ ਕੀਤਾ।
ਵਸਤ੍ਰ ਵਿਭੂਖਣ ਸ਼ਸਤ੍ਰ ਸਾਜ ਕਰ ਚਲੇ ਛਲਣ ਹਿਤ ਸਰਬਗ ਨਾਥ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੰਗੇ ਸੋਹਣੇ ਕੱਪੜਿਆਂ ਨੂੰ ਤੇ ਗਹਿਣਿਆਂ ਨੂੰ ਤੇ ਹਥਿਆਰਾਂ ਨੂੰ ਧਾਰਨ ਕਰਕੇ ਸੱਜ ਵੱਜ ਕੇ ਸਾਰੇ ਦੇ ਸਾਰੇ ਚੱਲੇ ਨੇ। ਛਲਣ ਹਿਤ ਸਰ ਬਗ ਨਾਥ, ਭਾਵ ਕਿ ਉਸ ਸਤਿਗੁਰੂ ਨੂੰ ਛਲਣ ਦੇ ਵਾਸਤੇ ਠੱਗਣ ਦੇ ਵਾਸਤੇ ਜਾ ਰਹੇ ਨੇ ਜਿਹੜਾ ਕਿ ਸਾਰਿਆਂ ਦਾ ਸਿਰਮੌਰ ਹੈ ਤੇ ਜੋ ਸਰਬ ਕਲਾ ਸਮਰੱਥ ਹੈ।
ਸਾਨੇ ਸਾਨੇ ਸਭ ਮਾਰਗ ਉਲੰਘੇ ਗਿਣਤ ਅਨੇਕ ਕਪਟ ਕੀ ਗਾਥ।
ਕਵੀ ਜੀ ਲਿਖਦੇ ਨੇ ਕਿ ਹੌਲੀ ਹੌਲੀ ਉਹਨਾਂ ਸਾਰਿਆਂ ਨੇ ਰਸਤੇ ਨੂੰ ਤੈਅ ਕੀਤਾ ਹੈ, ਅਨੇਕਾਂ ਹੀ ਤਰੀਕੇ ਦੀਆਂ ਜਿਹੜੀਆਂ ਕਪਟ ਦੀਆਂ ਗਿਣਤੀਆਂ ਨੇ ਉਹ ਆਪਣੇ ਮਨ ਦੇ ਨਾਲ ਗਿਣੀਆਂ।
ਆਣ ਅਨੰਦਪੁਰ ਅਨੰਦ ਨਿਹਾਰਿਓ ਜਹ ਲਹਿ ਚਾਰ ਪਦਾਰਥ ਹਾਥ।
ਇਸੇ ਤਰੀਕੇ ਦੇ ਨਾਲ ਅਨੰਦਪੁਰ ਨਗਰੀ ਦੇ ਵਿੱਚ ਪਹੁੰਚੇ ਨੇ ਤੇ ਬਹੁਤ ਹੀ ਜ਼ਿਆਦਾ ਅਨੰਦਪੁਰ ਨਗਰੀ ਦੇ ਵਿੱਚ ਉਹਨਾਂ ਨੇ ਆਨੰਦ ਹੀ ਦੇਖਿਆ, ਜਿਸ ਨਗਰੀ ਦੇ ਵਿੱਚੋਂ 4 ਪਦਾਰਥਾਂ ਦੀ ਪੂਰਤੀ ਹੁੰਦੀ ਹੈ, ਧਰਮ ਅਰਥ ਕਾਮ ਤੇ ਮੋਕਸ਼ ਦੀ।
ਡੇਰਾ ਸ਼ੁਭ ਸਥਾਨ ਮੈਂ ਕਾਲਿਓ ਭਲੀ ਪਾਤ ਕੀਨੋ ਬਿਸ ਰਾਮ।
ਕਵੀ ਜੀ ਲਿਖਦੇ ਨੇ ਕਿ ਚੰਗੀ ਵਧੀਆ ਜਗ੍ਹਾ ਦੇ ਉੱਤੇ ਕੇਸਰੀ ਚੰਦ ਨੇ ਤੇ ਪੰਮੇ ਪ੍ਰੋਹਤ ਨੇ ਆਪਣੇ ਨਾਲ ਦੇ ਸਾਥੀਆਂ ਦੇ ਨਾਲ ਡੇਰਾ ਲਾਇਆ ਹੈ ਤੇ ਚੰਗੇ ਤਰੀਕੇ ਦੇ ਨਾਲ ਆਪਣੇ ਥਕੇਵੇਂ ਨੂੰ ਲਾਇਆ, ਵਿਸਰਾਮ ਕੀਤਾ।
ਦੰਡ ਰਜਤ ਤਾਰੀ ਕੋ ਪਠ ਕਰ ਸੁਧ ਸੁਨਾਏ ਦੀਨਸ ਗੁਣ ਤਾਮ।
ਚਾਂਦੀ ਦੀ ਚੋਬ ਰੱਖਣ ਵਾਲੇ ਆਦਮੀ ਨੂੰ ਭੇਜਿਆ ਹੈ ਕਿ ਸਾਡੇ ਆਉਣ ਦੀ ਜਿਹੜੀ ਖਬਰ ਹੈ ਉਹ ਸਤਿਗੁਰਾਂ ਨੂੰ ਜਾ ਕੇ ਦੇ ਦਿਓ।
ਸਤ ਗੁਰ ਨੰਦ ਚਾਂਦ ਸੋ ਪਾਖਿਓ ਦੇਹ ਦੇਗ ਤੇ ਰਸਤ ਤਮਾਮ।
ਪੰਮੇ ਪ੍ਰੋਹਤ ਦੀ ਤੇ ਕੇਸਰੀ ਚੰਦ ਦੇ ਆਉਣ ਦੀ ਖਬਰ ਨੂੰ ਸਤਿਗੁਰਾਂ ਨੇ ਸੁਣਿਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਨੰਦ ਚੰਦ ਨੂੰ ਹੁਕਮ ਕੀਤਾ ਕਿ ਦੇਗ ਦੇ ਵਿੱਚੋਂ ਤਮਾਮ ਜਿਹੜੀ ਰਸਤਾ ਹੈ ਉਹਨਾਂ ਦੇ ਵਾਸਤੇ ਪਹੁੰਚਾਈ ਜਾਵੇ।
ਬਾਂਛਤ ਅਪਰ ਸਕਲ ਪਹੁੰਚਾਵੋ ਕਹਿ ਭੇਜੋ ਅਬ ਕਰੋ ਆਰਾਮ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਨੰਦ ਚੰਦ ਨੂੰ ਹੁਕਮ ਕੀਤਾ ਕਿ ਸਾਰੀ ਰਸਤ ਭੇਜੋ, ਇਸ ਤੋਂ ਇਲਾਵਾ ਇੱਕ ਪ੍ਰਧਾਨ ਆਦਮੀ ਨੂੰ ਸੰਦੇਸ਼ਾ ਦੇ ਕੇ ਭੇਜੋ, ਹਰ ਇੱਕ ਤਰੀਕੇ ਦੇ ਨਾਲ ਆਰਾਮ ਕਰੋ, ਤੁਸੀਂ ਆਪਣੇ ਥਕੇਵੇਂ ਨੂੰ ਲਾਓ।
ਆਇਸ ਪਾਏ ਦੀਵਾਨ ਕੀਨ ਤਿਮ ਸੁਧ ਸੰਭਾਰ ਅਨੇਕ ਪਰ ਕਾਰ।
ਨੰਦ ਚੰਦ ਨੇ ਸਤਿਗੁਰਾਂ ਦੇ ਹੁਕਮ ਨੂੰ ਮੰਨਿਆ ਤੇ ਹਰ ਇੱਕ ਤਰੀਕੇ ਦੇ ਨਾਲ ਸੁਧ ਸੰਭਾਲੀ, ਭਾਵ ਕਿ ਉਹਨਾਂ ਦੀ ਖਬਰਸਾਰ ਦਾਸ ਦੇ ਰਾਹੀਂ ਮੰਗਵਾਈ।
ਖਾਣ ਪਾਣ ਕਰ ਨਿਸਾ ਸੁਪਤ ਹੋਏ ਉੱਠੇ ਸੋਚ ਕੀ ਨਸ ਪੁਨ ਸਾਰ।
ਖਾਣ ਪੀਣ ਦੇ ਵਾਸਤੇ ਚੀਜ਼ਾਂ ਕੱਲੀਆਂ ਗਈਆਂ ਨੇ,
ਦੋਵਾਂ ਨੇ ਤੇ ਸਾਰਿਆਂ ਨੇ ਚੀਜ਼ਾਂ ਨੂੰ ਛਕਿਆ ਤੇ ਫਿਰ ਰਾਤ ਦੇ ਵੇਲੇ ਸੁੱਤੇ। ਅਗਲੀ ਸਵੇਰ ਉੱਠੇ, ਇਸ਼ਨਾਨ ਪਾਣੀ ਕੀਤਾ।
ਨੀਰ ਸਰੀਰ ਇਸ਼ਨਾਨ ਠਾਣ ਤਬ ਠਾਕੁਰ ਪੂਜਾ ਮੈਂ ਚਿਤ ਤਾਰ।
ਨਵੇਂ ਸੋਹਣੇ ਕੱਪੜਿਆਂ ਨੂੰ ਪਹਿਣ ਕੇ ਇਸ਼ਨਾਨ ਪਾਣੀ ਕਰਨ ਤੋਂ ਬਾਅਦ ਫਿਰ ਸਾਰਿਆਂ ਨੇ ਠਾਕੁਰਾਂ ਦੀ ਪੂਜਾ ਕਰਨੀ ਸ਼ੁਰੂ ਕੀਤੀ ਹਿੱਤ ਦੇ ਨਾਲ।
ਦਿਵਸ ਚੜੇ ਤਨ ਸ਼ਸਤਰ ਬਸਤਰ ਤਰ ਕਰੇ ਪ੍ਰਤੀਖਨ ਮੋਹੇ ਹਕਾਰ।
ਜਦੋਂ ਦਿਨ ਦਾ ਚੜਾ ਹੋਇਆ ਤੇ ਵਧੀਆ ਸੋਹਣੇ ਕੱਪੜਿਆਂ ਨੂੰ ਤੇ ਸ਼ਸਤਰਾਂ ਨੂੰ ਗਹਿਣਿਆਂ ਨੂੰ ਪਹਿਣ ਕੇ ਤਿਆਰ ਬਾਰ ਤਿਆਰ ਹੋ ਕੇ ਬੈਠ ਗਏ ਨੇ।
ਕਰੇ ਪ੍ਰਤੀਖਨ ਮੋਹੇ ਹਕਾਰ,
ਭਾਵ ਕੇ ਪੰਮਾ ਪੁਰੋਹਿਤ ਤੇ ਕੇਸਰੀ ਚੰਦ ਦੋਵੇਂ ਆਪਣੇ ਮਨ ਦੇ ਵਿੱਚ ਵਿਚਾਰ ਕਰਕੇ ਸੋਚਦੇ ਨੇ ਕਿ ਸਾਨੂੰ ਬੁਲਾਉਣ ਦੇ ਵਾਸਤੇ ਸਤਿਗੁਰੂ ਜੀ ਆਪਣੇ ਦਾਸ ਨੂੰ ਭੇਜਣਗੇ।
ਸ੍ਰੀ ਗੁਰ ਘਰ ਜਾ ਮਾਇਆ ਬਿਰਾਮ ਤਰ ਸ਼ਮ ਸ਼ੇਰ ਸ਼ੋਭਤ ਜਿਮ ਸ਼ੇਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਤਿਆਰ ਹੋਏ ਨੇ, ਸੁੰਦਰ ਚੋਲਾ ਸਰੀਰ ਦੇ ਉੱਤੇ ਪਹਿਨਿਆ, ਗਾਤਰੇ ਤਲਵਾਰ ਨੂੰ ਪਾ ਕੇ ਸ਼ੇਰ ਦੇ ਵਾਂਗ ਸ਼ੋਭਨੀਕ ਹੋਏ।
ਅੰਤਰ ਸਦਨ ਟਿਕੈ ਜਿਸ ਮਾਹੀ ਤਹਿ ਪ੍ਰਿਯੰਕ ਪਰ ਫਿਰੇ ਸੁਹਾਏ।
ਅੰਦਰ ਸਦਨ ਦੇ ਵਿੱਚ, ਘਰ ਦੇ ਵਿੱਚ ਜਿੱਥੇ ਸਤਿਗੁਰੂ ਜੀ ਟਿਕਦੇ ਸਨ, ਉੱਥੇ ਹੀ ਪਲੰਗ ਦੇ ਉੱਤੇ ਸਤਿਗੁਰੂ ਜੀ ਬੈਠ ਕੇ ਦਰਸ਼ਨ ਦੇਣ ਲੱਗੇ।
ਮਾਤਲ ਨੰਦ ਚੰਦ ਯਾਰ ਸੰਗੋ ਦਇਆ ਰਾਮ ਨਿਜ ਨਿਕਟ ਬਿਠਾਏ।
ਮਾਮਾ ਕਿਰਪਾਲ ਜੀ, ਇਸ ਤੋਂ ਇਲਾਵਾ ਦੀਵਾਨ ਨੰਦ ਚੰਦ ਤੇ ਦਇਆ ਰਾਮ ਵਰਗੇ ਜਿਹੜੇ ਸਾਰੇ ਦੇ ਸਾਰੇ ਸੰਗੋ ਸ਼ਾਹ ਵਰਗੇ ਸੂਰਮੇ ਸਨ, ਉਹ ਵੀ ਸਤਿਗੁਰਾਂ ਦੇ ਲਾਗੇ ਬੈਠੇ।
ਇਤਨੇ ਆਦ ਨਿਕਟ ਜਨ ਬੀਸਕ ਸਨਮਾਨਤ ਮ੍ਰਿਦ ਪਨਤ ਸੁਨਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਕਰੀਬ ਕਰੀਬ 20 ਕੁ ਜਿਹੜੇ ਪ੍ਰਮੁੱਖ ਸੇਵਕ ਸਨ, ਉਹ ਬੜੇ ਸਤਿਕਾਰ ਦੇ ਨਾਲ ਸਤਿਗੁਰਾਂ ਦੇ ਲਾਗੇ ਬੈਠੇ ਸਨ ਤੇ ਕੋਮਲ ਜਿਹੜੇ ਲਫ਼ਜ਼ ਨੇ ਉਹ ਸਤਿਗੁਰਾਂ ਦੇ ਨਾਲ ਕਹਿ ਰਹੇ ਸਨ।
ਤਰਨ ਤਰਲ ਸਮ ਦਿਪੈ ਪਰ ਤਾਪੂ ਤਰਨ ਯਾਰ ਬਲ ਤਨ ਮੈਂ ਆਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੜ੍ਹਦੀ ਦੁਪਹਿਰ ਦੇ ਸੂਰਜ ਦੇ ਵਾਂਗੂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਤਾਪ ਪ੍ਰਕਾਸ਼ਦਾ ਹੈ।
ਤਰਨ ਹਾਰ ਬਲ ਤਨ ਮੈਂ ਆਏ,
ਇਸ ਤੋਂ ਇਲਾਵਾ ਸਤਿਗੁਰਾਂ ਦੀ ਜਵਾਨੀ ਦੀ ਉਮਰ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਮਾ ਪੁਰੋਹਿਤ ਤੇ ਜਿਹੜਾ ਕੇਸਰੀ ਚੰਦ ਹੈ, ਦੋਵੇਂ ਤੇ ਉਡੀਕ ਕਰ ਰਹੇ ਸਨ ਕਿ ਸਾਨੂੰ ਕੋਈ ਬੁਲਾਉਣ ਦੇ ਵਾਸਤੇ ਸਤਿਗੁਰਾਂ ਦਾ ਦਾਸ ਆਵੇਗਾ, ਉਸ ਦੇ ਬੁਲਾਉਣ ਦੇ ਉੱਤੇ ਅਸੀਂ ਸਭਾ ਦੇ ਵਿੱਚ ਜਾਵਾਂਗੇ। ਪਰ ਕਵੀ ਜੀ ਲਿਖਦੇ ਨੇ ਐਸਾ ਨਹੀਂ ਹੋਇਆ, ਸਤਿਗੁਰਾਂ ਨੇ ਉਹਨਾਂ ਨੂੰ ਬੁਲਾਉਣ ਦੇ ਵਾਸਤੇ ਕਿਸੇ ਵੀ ਦਾਸ ਨੂੰ ਨਾ ਭੇਜਿਆ।
ਸਿੰਘ ਪੌਰ ਪਰ ਖਰੇ ਸੈਂ ਕਰੇ ਸ਼ਸਤਰ ਸਹਿਤ ਸੂਰੇ ਸਵਦਾਨ।
ਜਿਹੜਾ ਮੁੱਖ ਦਰਵਾਜ਼ਾ ਸੀ ਉੱਥੇ ਸੈਂਕੜੇ ਹੀ ਸ਼ਸਤਰਧਾਰੀ ਜਿਹੜੇ ਸੂਰਮੇ ਸਨ ਉਹਨਾਂ ਦਾ ਪਹਿਰਾ ਸੀ।
ਪੰਮਾ ਪ੍ਰੋਹਤ ਚੰਦ ਕੇਸਰੀ ਲੇ ਬੀਸਕ ਮਾਨਵ ਅਗਵਾਨ।
ਕਾਫੀ ਦੇਰ ਉਡੀਕਦੇ ਰਹੇ ਪਰ ਸਤਿਗੁਰਾਂ ਵੱਲੋਂ ਜਦੋਂ ਕੋਈ ਵੀ ਸੰਦੇਸ਼ਾ ਨਾ ਆਇਆ ਤੇ ਫਿਰ ਥੱਕ ਹਾਰ ਕੇ ਇਹ ਆਪ ਹੀ ਚੱਲ ਪਏ ਨੇ। ਇਹਨਾਂ ਨੇ 20 ਕੁ ਆਦਮੀ ਆਪਣੇ ਅੱਗੇ ਕੀਤੇ, ਪੰਮੇ ਪ੍ਰੋਹਤ ਨੇ ਤੇ ਕੇਸਰੀ ਚੰਦ ਨੇ।
ਆਏ ਦੁਆਰ ਪਰ ਤੇਰੇ ਸਨਦ ਬਦ ਗੁਰੂ ਨਿਕਟ ਸੁਧ ਕੀਨ ਬਖਾਨ।
ਮੁੱਖ ਦਰਵਾਜੇ ਦੇ ਲਾਗੇ ਜਦੋਂ ਪਹੁੰਚ ਗਏ ਤੇ ਫਿਰ ਜਿਹੜਾ ਦੁਆਰਪਾਲ ਸੀ ਉਸ ਨੂੰ ਖਬਰ ਦਿੱਤੀ ਹੈ ਕਿ ਸਾਡੇ ਆਉਣ ਦੀ ਜਿਹੜੀ ਖਬਰ ਹੈ ਉਹ ਅੰਦਰ ਸਤਿਗੁਰਾਂ ਦੇ ਤੱਕ ਪਹੁੰਚਾ ਦੇ।
ਸ੍ਰੀ ਮੁਖ ਤੇ ਫੁਰਮਾਏ ਜਨਾਯੋ ਚਤਰ ਕਟੀ ਬੈਠੇ ਇਸ ਥਾਨ।
ਦੁਆਰਪਾਲ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਣ ਕੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਰਾਜੇ ਭੀਮ ਚੰਦ ਦੇ ਵੱਲੋਂ ਪੰਮਾ ਪ੍ਰੋਹਿਤ ਤੇ ਕੇਸਰੀ ਚੰਦ ਆਇਆ ਹੋਇਆ, ਜਿਹੜੇ ਕਿ ਦੋਵੇਂ ਦਰਵਾਜੇ ਦੇ ਬਾਹਰ ਉਡੀਕ ਕਰ ਰਹੇ ਨੇ। ਦਾਸ ਨੇ ਆਖਿਆ, ਜੀ ਕੀ ਹੁਕਮ ਹੈ? ਸਤਿਗੁਰਾਂ ਨੇ ਬਚਨ ਕੀਤਾ, ਕਹਿੰਦੇ ਨੇ ਚਤਰ ਘਟੀ ਬੈਠਾ ਇਸ ਥਾਨ। ਕਹਿੰਦੇ ਨੇ ਕੋਈ ਗੱਲ ਨੀ, ਚਾਰ ਕੁਕੜੀਆਂ ਉੱਥੇ ਹੀ ਰੋਕੇ ਰੱਖੋ, ਬੈਠੇ ਰਹਿਣ।
ਦਵਾਰ ਪਾਲ ਨਿਜ ਨਿਕਟ ਬਿਠਾਏ, ਹੋਏ ਅਵਕਾਸ਼ ਹਕਾਰ ਪਾਸ।
ਦਵਾਰਪਾਲ ਸਤਿਗੁਰਾਂ ਦੇ ਹੁਕਮ ਨੂੰ ਸੁਣ ਕੇ ਬਾਹਰ ਆਇਆ, ਉਹਨਾਂ ਨੇ ਪੁੱਛਿਆ ਕੀ ਹੁਕਮ ਹੋਇਆ। ਦਵਾਰਪਾਲ ਕਹਿੰਦਾ ਹੋਏ ਅਵਕਾਸ਼ ਹਕਾਰ ਪਾਸ, ਕਹਿੰਦਾ ਕਿ ਸਤਿਗੁਰੂ ਜੀ ਤੇਰੇ ਕੋਲ ਅਜੇ ਸਮਾਂ ਨਹੀਂ, ਜਦੋਂ ਵੇਰ ਹੋਵੇਗਾ ਫੇਰ ਤੁਹਾਨੂੰ ਅੰਦਰ ਬੁਲਾਇਆ ਜਾਏਗਾ।
ਕਾਰਨ ਅਨਾਦਰ ਦਰ ਅਟਕਾਏ, ਜਿਨ ਔਰ ਛਲ ਹੰਕਾਰ ਨਿਵਾਸ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਹ ਗੱਲ ਨਹੀਂ ਸੀ ਕਿ ਸਤਿਗੁਰਾਂ ਦੇ ਕੋਲ ਵੇਲ ਨਹੀਂ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾਣ ਬੁੱਝ ਕੇ ਹੀ ਐਸਾ ਹੁਕਮ ਕੀਤਾ ਤਾਂ ਕਿ ਉਹਨਾਂ ਦਾ ਅਨਾਦਰ ਹੋਵੇ, ਦਰਵਾਜੇ ਦੇ ਉੱਤੇ ਉਹਨਾਂ ਨੂੰ ਅਟਕਾਇਆ ਗਿਆ। ਜਿਨੇ ਔਰ ਛਲ ਹੰਕਾਰ ਨਿਵਾਸ, ਭਾਵ ਕੇ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਹੰਕਾਰ ਨੇ ਤੇ ਕਪਟ ਨੇ ਨਿਵਾਸ ਕੀਤਾ ਹੋਇਆ, ਉਹਨਾਂ ਦਾ ਅਨਾਦਰ ਕਰਨ ਦੇ ਵਾਸਤੇ ਹੀ ਸਤਿਗੁਰਾਂ ਨੇ ਉਹਨਾਂ ਨੂੰ ਬਾਹਰ ਰਹਿਣ ਦਾ ਹੁਕਮ ਦਿੱਤਾ।
ਬੈਠੇ ਕਰਤ ਪ੍ਰਤੀਖਨ ਦੇਖਤ, ਗੁਰ ਕੇ ਪੌਰ ਪ੍ਰਤਾਪ ਪ੍ਰਕਾਸ਼।
ਹੁਣ ਮੁੱਖ ਦਰਵਾਜੇ ਦੇ ਬਾਹਰ ਉਹ ਬੈਠ ਕੇ ਉਡੀਕ ਕਰਨ ਲੱਗੇ ਨੇ ਤੇ ਸਤਿਗੁਰਾਂ ਦੇ ਮੁੱਖ ਦਰਵਾਜੇ ਦੇ ਵੱਲ ਉਹ ਦੇਖ ਰਹੇ ਨੇ।
ਸ੍ਰੀ ਅਨੰਦਪੁਰ ਕੇ ਨਰਵਾਸੀ, ਸਗਰੇ ਠਾਨ ਦਵਾਰ ਪਰ ਨਾਮ।
ਭਾਵ ਕੇ ਅਨੰਦਪੁਰ ਨਗਰੀ ਦੇ ਵਿੱਚ ਜਿੰਨੇ ਵੀ ਲੋਕ ਰਹਿਣ ਵਾਲੇ ਨੇ, ਜਦੋਂ ਹੀ ਉਸ ਦਰਵਾਜੇ ਦੇ ਸਾਹਮਣੇ ਉਹ ਲੰਘਦੇ ਨੇ ਤੇ ਸਾਰੇ ਦੇ ਸਾਰੇ ਹੱਥ ਜੋੜ ਕੇ ਉਸ ਪਾਸੇ ਨੂੰ ਪ੍ਰਣਾਮ ਕਰਦੇ ਨੇ, ਨਮਸਕਾਰ ਕਰਦੇ ਨੇ।
ਹੇਰ ਹੇਰ ਹੈਰਾਨੀ ਹੋਵੇ, ਪੂਰਨ ਗੁਰ ਸਭ ਅੰਤਰ ਜਾਮ।
ਦੇਖ ਦੇਖ ਕੇ ਪੰਮਾ ਤੇ ਕੇਸਰੀ ਚੰਦ ਬਹੁਤ ਜ਼ਿਆਦਾ ਹੈਰਾਨ ਹੋਏ, ਜਾਣਿਆ ਮਨ ਦੇ ਵਿੱਚ ਕਿ ਅੰਤਰਜਾਮੀ ਗੁਰੂ ਪੂਰਨ ਨੇ।
ਤਉ ਮਹਾਦ੍ਰਿੜ ਕਪਟ ਨ ਛੋਡਾ, ਭੀਮ ਚੰਦ ਜਿਵ ਪਠੇ ਸਿਖਾਏ।
ਪਰ ਤਾਂ ਵੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦ੍ਰਿੜਤਾ ਦੇ ਨਾਲ ਉਹਨਾਂ ਨੇ ਆਪਣੇ ਕਪਟ ਨੂੰ ਧਾਰਨ ਕਰੀ ਰੱਖਿਆ, ਕਿਉਂਕਿ ਰਾਜੇ ਭੀਮ ਚੰਦ ਨੇ ਸਿਖਾ ਕੇ ਕੱਲਿਆ ਸੀ। ਉਸੇ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਨੀਤੀ ਨੂੰ ਬਰਕਰਾਰ ਰੱਖਿਆ।
ਕਿਤਕ ਘਟੀ ਬੀਤੇ ਬੁਲਵਾਏ, ਅੰਤਰ ਪ੍ਰਵਿਸ਼ੇ ਦੇਖੇ ਜਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜੀਆਂ ਘੜੀਆਂ ਬਤੀਤ ਹੋ ਜਾਣ ਤੋਂ ਬਾਅਦ ਫਿਰ ਸਤਿਗੁਰਾਂ ਨੇ ਹੁਕਮ ਕਰਕੇ ਉਹਨਾਂ ਦੋਵਾਂ ਨੂੰ ਅੰਦਰ ਬੁਲਵਾਇਆ ਹੈ, ਅੰਦਰ ਉਹਨਾਂ ਨੇ ਸਭਾ ਦੇ ਵਿੱਚ ਪ੍ਰਵੇਸ਼ ਕੀਤਾ।
ਰਚਨਾ ਅਨਕ ਪ੍ਰਕਾਰ ਨਕੀ, ਜਹ ਸ਼ਸਤਰ ਪਾਣ ਜਿਤ ਕਿਤ ਦਰ ਸਾਏ।
ਜਦੋਂ ਅੰਦਰ ਸਭਾ ਦੇ ਵਿੱਚ ਪਹੁੰਚੇ ਨੇ ਤੇ ਬਹੁਤ ਹੀ ਅਨੇਕਾਂ ਪ੍ਰਕਾਰ ਦੀ ਸੁੰਦਰ ਰਚਨਾ ਉਹਨਾਂ ਨੇ ਦੇਖੀ ਹੈ।
ਜਹ ਕਹ ਸ਼ਸਤਰ ਪਾਣ ਜਿਤ ਕਿਤ ਦਰਸਾਹੇ,
ਭਾਵ ਕੇ ਜਿੱਧਰ ਵੀ ਨਜ਼ਰ ਮਾਰਦੇ ਨੇ ਹਰ ਇੱਕ ਤਰਫ ਜਿਹੜੇ ਹਥਿਆਰਧਾਰੀ ਸੂਰਮੇ ਨੇ ਉਹ ਬੈਠੇ ਨਜ਼ਰ ਆਉਂਦੇ।
ਸਨੇ ਸਨੇ ਪਹੁੰਚੇ ਤੇ ਸਮੁੰਦਰ, ਬੈਠੇ ਕਲਗੀ ਧਰ ਹਰ ਖਾਏ।
ਹੌਲੀ ਹੌਲੀ ਚਲਦਿਆਂ ਚਲਦਿਆਂ ਉਸ ਜਗ੍ਹਾ ਤੇ ਪਹੁੰਚੇ ਨੇ ਜਿੱਥੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੈਠੇ ਸਨ। ਇਸ ਤੋਂ ਇਲਾਵਾ 20 ਕਰੀਬ ਉਹਨਾਂ ਦੇ ਪ੍ਰਮੁੱਖ ਸੇਵਕ ਬੈਠੇ ਸਨ।
ਨਮਰ ਪਾਏ ਦਰਸ਼ਨ ਕੋ ਹੇਰਤ, ਹੱਥ ਬੰਦ ਕਰ ਬੰਧਨ ਕੀਨ।
ਨਿਮਰਤਾ ਨੂੰ ਧਾਰਨ ਕਰਕੇ ਸਤਿਗੁਰਾਂ ਦਾ ਜਾ ਕੇ ਦਰਸ਼ਨ ਕੀਤਾ ਹੈ, ਹੱਥ ਜੋੜ ਕੇ ਨਮਸਕਾਰਾਂ ਕੀਤੀਆਂ।
ਪੁਨ ਰਾਜੇ ਕੀ ਨਮੋ ਕਰੀ ਪਗ, ਲੈ ਆਇਸ ਬੈਠੇ ਮੁਦ ਪੀਨ।
ਪਹਿਲਾਂ ਆਪਣੇ ਵੱਲੋਂ ਜਾ ਕੇ ਨਮਸਕਾਰ ਕੀਤੀ ਹੈ, ਮੱਥਾ ਟੇਕਿਆ, ਤੇ ਫਿਰ ਆਪਣੇ ਰਾਜੇ ਭੀਮ ਚੰਦ ਦੇ ਵੱਲੋਂ ਵੀ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ। ਆਇਸ ਬੈਠੇ ਮੁਦ ਪੀਨ, ਆਗਿਆ ਨੂੰ ਪਾ ਕੇ ਖੁਸ਼ੀ ਦੇ ਵਿੱਚ ਭਿੱਜੇ ਹੋਏ ਸਤਿਗੁਰਾਂ ਦੇ ਲਾਗੇ ਬੈਠ ਗਏ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦੇ ਨਾਲ ਬਿਆਨ ਕਰਦੇ।
ਇਹ ਦੋਵੇਂ ਹੀ ਚਤਰ ਚਲਾਕ ਵੱਡੇ, ਬੈਠੇ ਗੁਰਾਂ ਦੇ ਸੀਸ ਨਿਵਾਇ ਅੱਗੇ। ਫੇਰ ਰਾਜੇ ਵੱਲੋਂ ਨਮਸਕਾਰ ਕੀਤੀ, ਬਿਨਾਂ ਸ਼ਰਧਾ ਪੇਟ ਟਿਕਾਇ ਅੱਗੇ।
दो चार गलां फिकियां कर दिती केसरी गल हिलाय गे सानू भेजिया राजे करतार सिंघा जानी जान हो तुसी दनाय गे।
कवि करतार सिंह जी कलास वाले लिखते ने के राजे दे वल्लों भी नमस्कार कीती है पर कहिंदे ने बिना श्रद्धा भेटा टिका अगे पाप के बगैर श्रद्धा तो भेटा नूं टिका के नमस्कारां कीतियां ने मन दे विच कोई श्रद्धा दी भावना नहीं।
श्री गोविंद सिंह बूजत कीने पीव चंद आनंद पीने।
सतगुरु गोविंद सिंह सच्चे पातशाह जी ने सवाल किया कहिंदे ने कि तुहाडा राजा भीमचंद की राजी खुशी है।
सुन तिन कुशल पनी कर जोरत कृपा आप की ते सुख लीन।
सुख सान दी खबर पुछन दे उते हाथ जोड़ के उन्हां ने अर्ज कीती है सतगुरां दे चरणां दे विच कि सच्चे पातशाह तुहाडी कृपा दे नाल राजा भीमचंद राजी खुशी है सुख पा रहे।
बिनती पानी आन तज गिनती पायो ब्याह को काज विसाल।
फिर उन्होंने बेनती करनी शुरू की है सारिया गिनतियां नु छड़ के केंद्र ने पायो ब्याह को काज विसाल। केंद्र ने सच्चे पातशाह राजे भीमचंद ते वेल ही नहीं निकलता उन्हू ते व्याह दा काम बहुत वड्डा पिया होया।
तिसी उद्दम में रहत रहन दिन संचय जित कित ते वथ जाल।
केंद्र ने कि उद्दम नु धारण करके ओ रात दिन बहुतिया सारिया चीजा नु व्याह दे वास्ते इकत्र कर रहे हैं।
राजपूतन की चाल अनूठी फते शाह दी रग मही पाल।
केंद्र ने कि राजपूतां दी अजीब ही विलखण किस्म दी चाल है रीति है जेड़ा राजे फते शाह इसका कुड़म बनन वाला है राजे भीमचंद दीर्घ महिपाल है पाप के वड्डा राजा है।
कहते ज्योते अदक बड़ाई आन अजायब वस्त निहाल।
केंद्र ने के राजे भीमचंद नु राजे फतेह शाह ने चिट्ठी लिखी है जिस चिट्ठी दे विच लिखया है कि बहुत ही ज्यादा वड्याई नु वधाउण दे वास्ते अलौकिक चीजां नु एकत्र करके लैके आवे ताकि सारिया चीजा दिखा के लोकां दी प्रशंसा खट्टी जाए।
खोजत जित कित ते गण आनी तौ न हरख निपत के आए।
कहिंदे ने भावे के राजे भीमचंद ने जगह जगह तो बहुतिया सारिया वधिया चीजा एकत्र कीतिया ने पर तामी राजा भीमचंद अजे उन्हां एकत्र कीतिया हुईया चीजा दे उते संतुष्ट नहीं।
सब गिर तारन के महिपालक मिले समाज जहां यद काए।
पाव के दो वड्डे राजां दे विच रिश्तेदारी दा संबंध जुड़न वाला है इस करके जिन्नियां भी धारावां दे वक्रे वक्रे राजे ने ओ सारे राजे उस उत्सव दे विच इकट्ठे होणगे।
नई प्राप्त कित वस्त अनूठी जिसे बिलोक रह बिस माए।
पम्मा प्रोहत ते केसरी चंद कहिंदे ने पर अजे तक राजे भीमचंद नु कोई भी ऐसी अलौकिक अनूठी चीज नहीं मिली कि जिस चीज नु देख के लोकी हैरान रह जान दंग रह जान।
चित चिंता तुर ताते अतिशय तन खर्चे पी पाए ना काए।
इस करके कहिंदे ने कि राजा भीमचंद बहुत ही ज्यादा वड्डी चिंता करदा है क्योंकि बहुता ज्यादा धन खर्चन दे नाल भी कोई अलौकिक चीज दी प्राप्ति नहीं हुई।
होए लाचार विचारत मिल मिल नर पर दान बीच समुदाए।
इस करके हुण ते राजा भीमचंद बहुत लाचार हो गया सभा दे विच प्रधान आदमियों नूं बिठा के फिर तरह तरह दियां गल्लां करदा है विचारां करदा।
खोज रहे कुछ दुर्लभ न प्राप्त तब रावर की शरण तकाए। ਕਹਿੰਦੇ ਨੇ ਬੜਾ ਖੋਜਿਆ ਬੜਾ ਲੱਭਿਆ ਪਰ ਕੋਈ ਵੀ ਦੁਰਲੱਭ ਜਿਹੜੀ ਚੀਜ਼ ਹੈ ਉਹ ਪ੍ਰਾਪਤ ਨਹੀਂ ਹੋਈ। ਆਖਰਕਾਰ ਸੱਚੇ ਪਾਤਸ਼ਾਹ ਰਾਜੇ ਭੀਮ ਚੰਦ ਨੇ ਤੁਹਾਡੇ ਚਰਨਾਂ ਦੀ ਸ਼ਰਨ ਨੂੰ ਤੱਕਿਆ।
ਹਮ ਦੋਨੋ ਕੋ ਭੇਜਨ ਕੀ ਨਸ ਤੁਮਰੀ ਖਿਦਮਤ ਮੈਂ ਚਲ ਆਏ।
ਇਸ ਕਰਕੇ ਕਹਿੰਦੇ ਨੇ ਕਿ ਸਾਨੂੰ ਦੋਵਾਂ ਨੂੰ ਰਾਜੇ ਨੇ ਤੁਹਾਡੇ ਚਰਨਾਂ ਦੇ ਵਿੱਚ ਭੇਜਿਆ ਹੈ, ਅਸੀਂ ਤੁਹਾਡੇ ਖਿਦਮਤਗਾਰ ਹਾਂ ਤੇ ਅਸੀਂ ਚੱਲ ਕੇ ਤੁਹਾਡੇ ਚਰਨਾਂ ਦੇ ਵਿੱਚ ਪਹੁੰਚ ਗਏ।
ਪਾਣੀ ਉਦੀਨ ਬਨ ਦੂਲੋ ਸੁਤ ਮਮ ਸੋ ਸਤ ਗੁਰ ਕੋ ਹੀ ਮਨ ਪਾਏ।
ਕਹਿੰਦੇ ਨੇ ਕਿ ਰਾਜੇ ਭੀਮ ਚੰਦ ਨੇ ਇਹ ਗੱਲ ਆਖੀ ਹੈ ਕਿ ਜਿਹੜਾ ਮੇਰਾ ਪੁੱਤਰ ਲਾੜਾ ਬਣਨਾ ਹੈ ਉਹ ਮੇਰਾ ਹੀ ਪੁੱਤਰ ਨਹੀਂ ਹੈ, ਸਗੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵੀ ਪੁੱਤਰ ਹੈ। ਹਿਤ ਵਾਲਾ
ਜਸ ਅਪ ਜਸ ਕੇ ਹਾਣ ਲਾਭ ਮੈਂ ਹਮਰੀ ਲਾਜ ਗੁਰਨ ਕੀ ਹੋਏ।
ਕਹਿੰਦੇ ਨੇ ਰਾਜੇ ਭੀਮ ਚੰਦ ਨੇ ਆਖਿਆ ਕਿ ਜੇਕਰ ਜਸ ਹੋਵੇਗਾ ਤੇ ਮੇਰਾ ਵੀ ਜਸ ਹੋਵੇਗਾ ਤੇ ਸਤਿਗੁਰਾਂ ਦਾ ਵੀ ਜਸ ਹੋਵੇਗਾ, ਜੇਕਰ ਅਪ ਜਸ ਹੋਵੇਗਾ ਤੇ ਮੇਰਾ ਵੀ ਅਪ ਜਸ ਹੋਵੇਗਾ, ਨਾਲ ਦੀ ਨਾਲ ਸਤਿਗੁਰਾਂ ਦਾ ਵੀ ਅਪ ਜਸ ਹੋਵੇਗਾ। ਕਹਿੰਦਾ ਕਿ ਜੇਕਰ ਹਾਨੀ ਹੋਵੇਗੀ ਤਾਂ ਵੀ ਇੱਕੋ ਜਿਹੀ ਹੋਵੇਗੀ, ਜੇ ਲਾਭ ਹੋਵੇਗਾ ਤਾਂ ਵੀ ਇੱਕੋ ਜਿਹਾ ਹੋਵੇਗਾ, ਕਿਉਂਕਿ ਹਮਰੀ ਲਾਜ ਗੁਰਨ ਕੀ ਹੋਏ, ਕਿਉਂਕਿ ਰਾਜੇ ਭੀਮ ਚੰਦ ਨੇ ਆਖਿਆ ਕਿ ਮੇਰੀ ਲਾਜ ਮੇਰੀ ਇੱਜ਼ਤ ਤੇ ਗੁਰੂ ਦੀ ਇੱਜ਼ਤ ਇੱਕੋ ਹੀ ਹੈ।
ਬਾਡੋ ਅਲੰਬ ਤਕਿਓ ਤਬ ਭੇਜੇ ਚੱਲ ਤਤਕਾਲ ਆਏ ਹਮ ਦੋਏ।
ਕਹਿੰਦੇ ਨੇ ਸੱਚੇ ਪਾਤਸ਼ਾਹ ਰਾਜੇ ਭੀਮ ਚੰਦ ਨੇ ਤੁਹਾਡਾ ਬਹੁਤ ਵੱਡਾ ਆਸਰਾ ਤੱਕਿਆ ਤੇ ਸਾਨੂੰ ਤੁਹਾਡੇ ਕੋਲ ਭੇਜਿਆ ਹੈ, ਅਸੀਂ ਤਤਕਾਲ ਹੀ ਤੁਹਾਡੇ ਚਰਨਾਂ ਦੇ ਵਿੱਚ ਦੋਵੇਂ ਆ ਗਏ।
ਸ਼ਸਤਰ ਪੰਚ ਕਲ ਦੁਰਦ ਪ੍ਰਸਾਦੀ ਅਰ ਹਜ਼ੂਰ ਕੋ ਡੇਰੋ ਜੋਏ।
ਕਹਿੰਦੇ ਨੇ ਕਿ ਪੰਚ ਕਲਾ ਸ਼ਸਤਰ ਪ੍ਰਸਾਦੀ ਹਾਥੀ ਔਰ ਇਸ ਤੋਂ ਇਲਾਵਾ ਹੇ ਹਜ਼ੂਰ ਸੱਚੇ ਪਾਤਸ਼ਾਹ ਜੀ ਜਿਹੜਾ ਤੁਹਾਡਾ ਡੇਰਾ ਹੈ ਜਿਹੜਾ ਤੰਬੂ ਹੈ 2.5 ਲੱਖ ਦਾ।
ਚਤਰਤ ਚੌਂਕੀ ਚਾਰ ਰਚੀ ਕਿਨ ਲੇ ਬਰਾਤ ਮੈਂ ਗਮ ਨਾ ਸੋਏ।
ਭਾਵ ਕਿ ਇਹਨਾਂ ਚਾਰਾਂ ਚੀਜ਼ਾਂ ਨੂੰ ਪੰਚਕਲਾ ਸ਼ਸਤਰ ਨੂੰ ਪ੍ਰਸਾਦੀ ਹਾਥੀ ਨੂੰ ਤੇ ਤੁਹਾਡੇ ਤੰਬੂ ਨੂੰ ਤੇ ਚੌਥਾ ਚੰਦਨ ਦੀ ਚੌਂਕੀ ਨੂੰ ਜਿਹੜੀ ਕਿ ਬਹੁਤ ਸੁੰਦਰ ਅਲੌਕਿਕ ਬਣੀ ਹੋਈ ਹੈ, ਇਹਨਾਂ ਚਾਰਾਂ ਚੀਜ਼ਾਂ ਨੂੰ ਰਾਜਾ ਬਰਾਤ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ।
ਸਕਲ ਮਹੀ ਪਾਲਣ ਦਿਖ ਰਾਵੇ ਦੇਖਤ ਜਿਸ ਕੇ ਰਹਿ ਬਿਸ ਮਾਏ।
ਕਹਿੰਦੇ ਨੇ ਕਿ ਰਾਜਾ ਭੀਮ ਚੰਦ ਚਾਹੁੰਦਾ ਕਿ ਸਾਰੇ ਦੇ ਸਾਰੇ ਜਿੰਨੇ ਵੀ ਪਹਾੜੀ ਰਾਜੇ ਨੇ ਇਹਨਾਂ ਵਿਲੱਖਣ ਤੇ ਅਲੌਕਿਕ ਚੀਜ਼ਾਂ ਨੂੰ ਦੇਖਣ ਤੇ ਸਾਰੇ ਦੇ ਸਾਰੇ ਹੈਰਾਨ ਤੇ ਦੰਗ ਰਹਿ ਜਾਣ।
ਕਰੋ ਗੁਰੂ ਟਿਗ ਬਿਨਤੀ ਆਨੋ ਭਏ ਵਿਆਹ ਤੇ ਤੁਰਤ ਪਹੁੰਚਾਏ।
ਸਾਨੂੰ ਸੰਦੇਸ਼ਾ ਦਿੱਤਾ ਹੈ ਕਿ ਤੁਸੀਂ ਦੋਵੇਂ ਜਾ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰੋ ਤੇ ਇਹਨਾਂ ਚਾਰਾਂ ਚੀਜ਼ਾਂ ਨੂੰ ਤੁਰਤ ਹੀ ਲੈ ਕੇ ਆਓ।
ਦੇਰ ਨ ਕਰੇ ਪਠਨ ਮੈਂ ਪੁਨ ਹਮ ਨੀਕੀ ਰੀਤ ਸਵਾਰ ਲਿਆਏ।
ਕਹਿੰਦੇ ਨੇ ਕਿ ਰਾਜੇ ਨੇ ਆਖਿਆ ਕਿ ਦੇਰੀ ਨਹੀਂ ਲਾਉਣੀ, ਸਤਿਗੁਰਾਂ ਤੋਂ ਚੀਜ਼ਾਂ ਲੈ ਕੇ ਤੁਸੀਂ ਆਉਣੀਆਂ ਨੇ, ਨੀਕੀ ਰੀਤ ਸੰਭਾਲਣ ਲਿਆਏ। ਭਾਵ ਕਿ ਅਸੀਂ ਵੀ ਆਖ ਕੇ ਆਏ ਹਾਂ ਕਿ ਚੰਗੀ ਰੀਤੀ ਦੇ ਨਾਲ ਅਸੀਂ ਚੀਜ਼ਾਂ ਨੂੰ ਸਾਂਭ ਕੇ ਲੈ ਆਵਾਂਗੇ।
ਕਹਿਓ ਕੇਸਰੀ ਚੰਦ ਬੰਦ ਕਰ ਭੀਮ ਚੰਦ ਇਮ ਪਾਣੀ ਬਣਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੇਸਰੀ ਚੰਦ ਨੇ ਹੱਥ ਜੋੜ ਕੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਰਾਜੇ ਭੀਮ ਚੰਦ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਭੇਜੀਆਂ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਲਿਖਦੇ ਨੇ,
ਤੰਬੂ ਹਾਥੀ ਕੋੜੇ ਲੈਣ ਭੇਜਿਆ ਹੈ ਭੀਮ ਚੰਦ ਰਾਜੇ ਤੁਸਾਂ ਪਾਸ ਗੁਰਜੀ ਸ਼ਾਦੀ ਹੋਈ ਪਿੱਛੋਂ ਮੈਂ ਹੀ ਮੋੜ ਜਾਗਾ ਰੱਖੋ ਚਿੱਤ ਦੇ ਵਿੱਚ ਤਰਵਾਸ ਗੁਰਜੀ ਮੂੰਹੋਂ ਕੱਢ ਐਵੇਂ ਰਾਜਾ ਮੰਗ ਬੈਠਾ ਪੂਰੀ ਕਰੋ ਹੁਣ ਉਸ ਦੀ ਆਸ ਗੁਰਜੀ ਦੁਨੀਆਦਾਰੀ ਦਾ ਇਹੋ ਰਿਵਾਜ ਮੁੱਢੋ ਕੰਮ ਇਸੇ ਤਰ੍ਹਾਂ ਹੁੰਦੇ ਰਾਸ ਗੁਰਜੀ ਅੱਜ ਲੋੜ ਉਹਨੂੰ ਕੱਲ ਤੁਹਾਨੂੰ ਵੀ ਗ੍ਰਸਤ ਵਿੱਚ ਪਏ ਜਾਣੋ ਖਾਸ ਗੁਰਜੀ
ਚੀਜ਼ਾਂ ਵਰਤਣੇ ਲਈ ਕਰਤਾਰ ਸਿੰਘਾ ਸੋਚ ਕਰੋ ਖਾਂ ਨਾਲ ਕਿਆਸ ਗੁਰੂ ਜੀ।
ਕੇਸਰੀ ਚੰਦ ਕਹਿੰਦਾ ਅੱਜ ਉਸ ਨੂੰ ਲੋੜ ਪਈ ਹੈ, ਕੱਲ ਕਿਸੇ ਚੀਜ਼ ਦੀ ਤੁਹਾਨੂੰ ਵੀ ਲੋੜ ਪੈ ਸਕਦੀ ਹੈ, ਇਸ ਕਰਕੇ ਰਾਜਾ ਵੀ ਦੇਵੇਗਾ। ਤੁਸੀਂ ਵਿਚਾਰ ਕਰਕੇ ਕਿਆਸ ਦੇ ਨਾਲ ਜਾਣੋ ਕਿ ਜਿਹੜੀਆਂ ਚੀਜ਼ਾਂ ਨੇ ਇੱਕ ਦੂਜੇ ਦੇ ਵਰਤਣ ਦੇ ਲਈ ਹੀ ਹੁੰਦੀਆਂ।
ਇਮ ਕੈ ਤੂਸ਼ਣ ਪਾਇਓ ਕਿਤ ਕਿਚਰ, ਸੁਣ ਸਤ ਗੁਰ ਪੀ ਕਹਿਓ ਨਾ ਬੈਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੇਸਰੀ ਚੰਦ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਤੇ ਫਿਰ ਚੁੱਪ ਕਰ ਗਿਆ, ਥੋੜਾ ਚਿਰ ਚੁੱਪ ਕਰਕੇ ਬੈਠਾ ਰਿਹਾ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਚੁੱਪ ਹੀ ਰਹੇ, ਉਹਨਾਂ ਨੇ ਵੀ ਕੋਈ ਵਚਨ ਨਾ ਕੀਤਾ। ਜਦੋਂ ਸਤਿਗੁਰੂ ਜੀ ਨਾ ਬੋਲੇ ਤੇ ਫਿਰ ਦੁਬਾਰਾ ਇਸ ਤਰ੍ਹਾਂ ਆਖਿਆ,
ਥੋੜੀ ਗੱਲ ਨੂੰ ਬਹੁਤ ਵਧਾਓ ਨਾਹੀ, ਚੀਜ਼ਾਂ ਹੈਣ ਕੀ ਜ਼ਰਾ ਵਿਚਾਰੀਏ ਜੀ, ਪਰਜਾ ਵਾਂਗ ਜਿਹਦੇ ਰਾਜ ਵਿੱਚ ਵਸੋ, ਵੈਰ ਉਸ ਦੇ ਨਾਲ ਨਤਾਰੀਏ ਜੀ। 22 ਧਾਰਾਂ ਦਾ ਸਾਡਾ ਸਰਦਾਰ ਰਾਜਾ, ਅੱਗੇ ਇਸ ਦੇ ਦਮ ਨਾ ਮਾਰੀਏ ਜੀ, ਵੇਲਾ ਹੱਥ ਨਾ ਆਓ ਕਰਤਾਰ ਸਿੰਘਾ, ਅਸੀਂ ਸੱਚ ਇਹ ਅੱਜ ਉਚਾਰੀਏ ਜੀ।
ਕੇਸਰੀ ਚੰਦ ਕਹਿੰਦਾ ਐਸਾ ਵੇਲਾ ਹੱਥ ਨਹੀਂ ਆਉਣਾ, ਇਸ ਵੇਲੇ ਨੂੰ ਸਾਂਭੋ, ਕਿਉਂਕਿ ਸਾਡਾ ਜਿਹੜਾ ਰਾਜਾ ਹੈ ਉਹ ਸਾਰਿਆਂ ਰਾਜਿਆਂ ਦਾ ਸਰਦਾਰ ਹੈ, ਇਸ ਕਰਕੇ ਉਹਨਾਂ ਦੇ ਸਾਹਮਣੇ ਜਿੱਦ ਨਾ ਧਾਰਨ ਕਰੋ। ਕੇਸਰੀ ਚੰਦ ਨੇ ਇਸ ਤਰ੍ਹਾਂ ਆਖਿਆ,
ਪੰਮੇ ਪਾਛਲ ਬਾਤ ਵਿਚਾਰੀ, ਕਰਨ ਸਮੋ ਲਖ ਕਹਿਤ ਹੈ ਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਪਹਿਲਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੁਝ ਜਵਾਬ ਦਿੰਦੇ, ਜਿਹੜਾ ਪੰਮਾ ਪੁਰੋਹਿਤ ਸੀ ਉਸ ਨੇ ਕੁਝ ਗੱਲ ਵਿਚਾਰੀ ਹੈ, ਭਾਵ ਕਿ ਸਤਿਗੁਰੂ ਜੀ ਚੁੱਪ ਤੋਂ ਪੰਮੇ ਨੇ ਲਖਿਆ ਕਿ ਚੀਜ਼ਾਂ ਦੇਣ ਦੇ ਵਿੱਚ ਹਿੱਤ ਨਹੀਂ ਹੈ ਗੁਰੂ ਕਾ, ਤਾਂ ਰਾਜੇ ਦੀ ਆਖੀ ਹੋਈ ਪਿਛਲੀ ਗੱਲ ਲਾਲਚ ਦੇਣ ਵਾਲੀ ਵਿਚਾਰੀ, ਉਸ ਨੇ ਕਹਿਣ ਦੇ ਮੌਕੇ ਨੂੰ ਸਮਝ ਕੇ ਫਿਰ ਪੰਮੇ ਨੇ ਆਖਿਆ,
ਰਾਜੇ ਅਪਰ ਬਖਾਨੀ ਸੁਣੀਏ, ਕਹਿਤ ਪਯੋ ਸਨਮੁਖ ਕਰ ਨੈਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਪਹਿਲਾਂ ਕਿ ਸਤਿਗੁਰੂ ਜੀ ਕੁਝ ਕਹਿੰਦੇ, ਲਾਗੋ ਹੀ ਪੰਮੇ ਨੇ ਆਖਿਆ ਕਿ ਰਾਜੇ ਨੇ ਇੱਕ ਹੋਰ ਵੀ ਗੱਲ ਆਖੀ ਹੈ। ਸਤਿਗੁਰਾਂ ਦੇ ਨੇਤਰਾਂ ਦੇ ਨਾਲ ਆਪਣੀ ਅੱਖਾਂ ਨੂੰ ਮਿਲਾ ਕੇ ਫਿਰ ਪੰਮੇ ਨੇ ਇਸ ਤਰ੍ਹਾਂ ਆਖਿਆ,
ਕਹਿੰਦਾ 4000 ਰਜਤ ਭਣੇਨ ਸੰਘ ਭੇਜੇਗੇ ਪੂਜਾ ਗੁਰੈਣ।
ਕਹਿੰਦਾ ਕਿ 4000 ਰੁਪਇਆ ਤੁਹਾਡੀਆਂ ਦਿੱਤੀਆਂ ਹੋਈਆਂ ਚੀਜ਼ਾਂ ਦੇ ਨਾਲ ਤੁਹਾਡੇ ਤੱਕ ਵਾਪਸ ਪਹੁੰਚਾਇਆ ਜਾਵੇਗਾ ਹੇ ਗੁਣਾਂ ਦੇ ਘਰ।
ਸਦਾ ਆਸਾਨ ਵੰਦ ਹਮ ਰਹਿ ਲਹਿ ਗੁਰ ਕੋ ਇਹ ਉਪਕਾਰ।
ਇਸ ਤੋਂ ਇਲਾਵਾ ਹਮੇਸ਼ਾ ਸਦੀਵੀ ਤੌਰ ਦੇ ਉੱਤੇ ਤੁਹਾਡਾ ਜਿਹੜਾ ਅਹਿਸਾਨ ਹੈ ਉਹ ਅਸੀਂ ਮੰਨਾਂਗੇ ਕਿ ਗੁਰੂ ਨੇ ਸਾਡੇ ਤੇ ਇਹ ਵੱਡਾ ਉਪਕਾਰ ਕੀਤਾ ਸੀ।
ਕਹੇ ਰਜਤ ਪਣ ਸਕਲ ਪਠਾਵੇ, ਲਖੋ ਸਾਚ ਨਹੀਂ ਕੂਰ ਉਚਾਰ।
ਪੰਮਾ ਪੁਰੋਹਿਤ ਕਹਿੰਦਾ ਕਿ ਜਿਹੜੇ 4000 ਰੁਪਈਆਂ ਦੀ ਗੱਲ ਕੀਤੀ ਹੈ ਇਹ ਸੱਚੀ ਗੱਲ ਕੀਤੀ ਹੈ, ਅਸੀਂ 4000 ਰੁਪਈਆ ਭੇਟਾ ਤੁਹਾਡੀ ਭੇਜਾਂਗੇ ਜਦੋਂ ਸਾਡਾ ਕੰਮ ਸੌਰ ਜਾਏਗਾ।
ਵਸਤ ਚਤਰ ਤੇ ਜਥਾ ਤਥਾ ਲੇ, ਪਰ ਸਾਂਝ ਹਮ ਸਦਨ ਮਜਾਰ।
ਭਾਵ ਕਿ ਜਿਸ ਤਰ੍ਹਾਂ ਤੁਹਾਡੇ ਤੋਂ ਚੀਜ਼ਾਂ ਲਿਜਾਵਾਂਗੇ ਉਸੇ ਤਰ੍ਹਾਂ ਤੁਹਾਡੀਆਂ ਚੀਜ਼ਾਂ ਮੋੜੀਆਂ ਜਾਣਗੀਆਂ, ਇਸ ਤਰੀਕੇ ਦੇ ਨਾਲ ਦੋਵਾਂ ਤਰ੍ਹਾਂ ਦੇ ਵਿੱਚ ਵੱਡੀ ਸਾਂਝ ਪਏਗੀ।
ਲੈਣ ਦੇਣ ਮੇ ਅਟਕ ਨਾ ਕੋਈ, ਦਿਨ ਪ੍ਰਤੀ ਵਧਤ ਪ੍ਰੇਮ ਵਿਵਹਾਰ।
ਲੈਣ ਤੇ ਦੇਣ ਦੇ ਵਿੱਚ ਕੋਈ ਵੀ ਅਟਕ ਰੋਕ ਨਹੀਂ ਪਵੇਗੀ, ਦਿਨ ਪ੍ਰਤੀ ਦਿਨ ਦੋਵਾਂ ਦੇ ਪ੍ਰੇਮ ਦੇ ਵਿਹਾਰ ਦੇ ਵਿੱਚ ਵਾਧਾ ਹੋਵੇਗਾ। ਕਵੀ ਸੰਤੋਖ ਸਿੰਘ ਜੀ ਨੇ ਇਸ ਤਰੀਕੇ ਦੇ ਨਾਲ ਬਿਆਨ ਕੀਤਾ, ਪਰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਥੋੜਾ ਜਿਹਾ ਵੱਖਰੇ ਢੰਗ ਦੇ ਨਾਲ ਇਸ ਗੱਲ ਨੂੰ ਇੰਜ ਪੇਸ਼ ਕਰਦੇ ਨੇ।
ਸਤ ਗੁਰੂ ਜੀ ਬੋਲਣੇ ਲੱਗੇ ਹੀ ਸੇ, ਪੰਮਾ ਬੋਲ ਪਿਆ ਪਾਸੋਂ ਬੋਲ ਮਾੜਾ, ਚੀਜ਼ਾਂ ਐਵੇਂ ਨਾ ਦੇਣੀਆਂ, ਚਾਹੋ ਜੇਕਰ ਫੇਰ ਲੈ ਲੈਣਾ ਸਾਥੋਂ ਕੁਝ ਪਾੜਾ, ਨਹੀਂ ਤਾਂ ਵੇਖ ਲਓ ਚੀਜ਼ਾਂ ਇਹਨਾਂ ਪਿੱਛੇ ਅੱਜ ਕੱਲ ਹੀ ਪਵੇਗਾ ਜੰਗ ਗਾੜਾ। ਸਿੱਧੇ ਹੱਥੀ ਦੇ ਦਿਓ ਕਰਤਾਰ ਸਿੰਘਾ, ਨਹੀਂ ਖਫਾ ਹੋ ਸੀ ਮਹਾਰਾਜ ਮਾੜਾ।
ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰੂ ਜੀ ਬੋਲਣ ਹੀ ਲੱਗੇ ਸੀ ਕਿ ਪੰਮਾ ਵਿੱਚੋਂ ਹੀ ਬੋਲ ਪਿਆ ਮਾੜਾ ਬੋਲ, ਕਹਿੰਦਾ ਕਿ ਚੀਜ਼ਾਂ ਜੇਕਰ ਇਸ ਤਰ੍ਹਾਂ ਦੇਣੀਆਂ ਨਹੀਂ ਚਾਹੁੰਦੇ ਤੇ ਅਸੀਂ ਤੁਹਾਨੂੰ 4,000 ਰੁਪਇਆ ਕਿਰਾਇਆ ਦੇ ਦੇਵਾਂਗੇ, ਭਾੜਾ ਦੇ ਦੇਵਾਂਗੇ। ਨਾਲ ਦੀ ਨਾਲ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਹ ਵੀ ਲਿਖਦੇ ਨੇ, ਪੰਮੇ ਨੇ ਆਖਿਆ ਕਿ ਤੁਸੀਂ ਇਸੇ ਤਰ੍ਹਾਂ ਜੇਕਰ ਚੀਜ਼ਾਂ ਦੇ ਦਿਓਗੇ ਤੇ ਚੰਗੀ ਗੱਲ ਹੈ, ਨਹੀਂ ਤੇ ਫਿਰ ਜੰਗ ਹੋਵੇਗਾ ਤੇ ਮਹਾਰਾਜ ਭਾਵ ਕੇ ਰਾਜਾ ਭੇਮ ਚੰਦ ਬੜਾ ਖਫਾ ਹੋਵੇਗਾ।
ਪੰਮੇ ਕੋ ਕਹਿਓ ਸੁਣਿਓ ਕਲ ਜੀ ਧਰ ਜਬ ਸ਼੍ਰੋਣ, ਹਿਰਦੈ ਕ੍ਰੋਧ ਉਪਜੋ ਅਦਕ ਰੰਗ ਦ੍ਰਿਗਣ ਜਿਮ ਸ਼੍ਰੋਣ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਮੇ ਦੀਆਂ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੁਣਿਆ ਤੇ ਸੁਣ ਕੇ ਸਤਿਗੁਰਾਂ ਦੇ ਹਿਰਦੇ ਦੇ ਵਿੱਚ ਬਹੁਤ ਹੀ ਜ਼ਿਆਦਾ ਕ੍ਰੋਧ ਭਰਿਆ, ਸਤਿਗੁਰਾਂ ਦੇ ਕ੍ਰੋਧ ਦੇ ਨਾਲ ਨੇਤਰ ਲਾਲ ਹੋ ਗਏ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਵਸਤਨ ਕੋ ਪਾਰਾ ਹਮੇ ਦੇਨ ਕਯੋ ਮਤੀ ਮੰਦ, ਬਿਵਹਾਰੀ ਜਿਮ ਬਨ ਕਹੈ ਜਾਨ ਤਿਨੋ ਮਨਿੰਦ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਗੁੱਸੇ ਦੇ ਨਾਲ ਕਹਿੰਦੇ ਨੇ ਕਿ ਹੇ ਖੋਟੀ ਬੁੱਧ ਵਾਲਿਆ, ਤੂੰ ਸਾਡੀਆਂ ਚੀਜ਼ਾਂ ਦੇ ਬਦਲੇ ਉਹਨਾਂ ਦਾ ਕਿਰਾਇਆ ਤੇ ਭਾੜਾ ਸਾਨੂੰ ਦੇਣਾ ਚਾਹੁੰਦਾ ਹੈ। ਵਿਵਹਾਰੀ ਜਿਮ ਬਣ ਕਹੈ ਜਾਨ ਤੈਨੂੰ ਮਨਿੰਦ, ਕਹਿੰਦਾ ਕਿ ਤੂੰ ਤੇ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਕਿ ਜਿਵੇਂ ਬਾਣੀਆ ਕੋਈ ਵਿਹਾਰ ਕਰਦਾ ਕਿ ਚੀਜ਼ਾਂ ਦੇ ਬਦਲੇ ਉਹਨਾਂ ਦੇ ਨਾਲ ਚੀਜ਼ਾਂ ਦੀ ਬਦਲੇ ਵੀ ਕਰਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਦੀ ਗੱਲ ਕਹਿ ਕੇ ਤੂੰ ਮੈਨੂੰ ਇੱਕ ਛੋਟੇ ਜਿਹੇ ਬਾਣੀਏ ਦੇ ਨਾਲ ਮਿਲਾ ਦਿੱਤਾ ਕਿ ਤੁਹਾਡੀਆਂ ਚੀਜ਼ਾਂ ਦਾ ਭਾੜਾ ਕਿਰਾਇਆ ਦੇ ਦਿੱਤਾ ਜਾਏਗਾ।
ਫਰ ਕੇ ਅਦਰ ਦ੍ਰਿਗਣ ਤੇ ਤਰਜੇ ਕਹਾਂ ਕਯੋ ਇਹ ਰੇ ਮਤੀ ਮੰਦ।
ਗੁੱਸੇ ਦੇ ਨਾਲ ਸਤਿਗੁਰਾਂ ਦੇ ਬੁੱਲ ਫਰਕੇ ਨੇ, ਸਤਿਗੁਰਾਂ ਦੇ ਜਿਹੜੇ ਨੇਤਰ ਸੀ ਉਹ ਗੁੱਸੇ ਦੇ ਨਾਲ ਲਾਲ ਹੋ ਗਏ। ਕਹਿੰਦੇ ਨੇ ਕਹਾਂ ਕਰਿਓ ਰੇ ਮਤੀ ਮੰਦ, ਹੇ ਖੋਟੀ ਬੁੱਧ ਵਾਲਿਆ ਇਹ ਤੂੰ ਕਿਸ ਤਰ੍ਹਾਂ ਦੀ ਗੱਲ ਕੀਤੀ ਪੈਸਿਆਂ ਵਾਲੀ।
ਚਤਰ ਹਜ਼ਾਰ ਦੇਹ ਕਿਮ ਕੈਸੋ ਤੁਮ ਕਿਆ ਹਮਕੋ ਲਖੋ ਬਿਲੰਦ।
ਸਤਿਗੁਰੂ ਜੀ ਕਹਿੰਦੇ ਨੇ ਕਿ 4,000 ਰੁਪਇਆ ਤੁਸੀਂ ਕਿਸ ਤਰ੍ਹਾਂ ਦੇਣਾ ਚਾਹੁੰਦੇ ਹੋ, ਤੁਮਕੋ ਹਮਕੋ ਲਖੋ ਬਿਲੰਦ, ਭਾਵ ਕੇ ਤੁਸੀਂ ਸਾਨੂੰ ਕਿਹੜੇ ਦਾਉ ਵੱਡਾ ਮੰਨਿਆ ਹੈ। ਅੱਗੇ ਇਸ ਗੱਲ ਦਾ ਵੇਰਵਾ ਕਰਦੇ ਨੇ,
ਕਹਿੰਦੇ ਨੇ ਸਿੱਖ ਨਹੀਂ ਅੰਮ੍ਰਿਤ ਨਹੀਂ ਲੀਨਸ ਨਹੀਂ ਭਾਵਨਾ ਗੁਰੂ ਮੁਕੰਦ।
ਕਹਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿ ਤੁਹਾਡਾ ਰਾਜਾ ਭੀਮ ਚੰਦ ਸਾਡਾ ਸਿੱਖ ਨਹੀਂ ਹੈ, ਇਸ ਤੋਂ ਇਲਾਵਾ ਸਾਡੇ ਚਰਨਾਂ ਅੰਮ੍ਰਿਤ ਨੂੰ ਵੀ ਉਸਨੇ ਗ੍ਰਹਿਣ ਨਹੀਂ ਕੀਤਾ, ਇਸ ਤੋਂ ਇਲਾਵਾ ਸਾਡੇ ਉੱਤੇ ਉਸਦੀ ਕੋਈ ਭਾਵਨਾ ਵੀ ਨਹੀਂ।
ਰਈਅਤ ਨਹੀਂ ਬਣੇ ਤੂੰ ਵੀ ਅਵਲੋ ਜਵ ਲੋ ਪੰਥ ਮਚਾਏ ਨਾ ਦੁੰਦ।
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਵਿੱਖਤ ਵਾਹ ਕਰਦੇ ਨੇ ਕਿ ਅਜੇ ਤੱਕ ਤੁਸੀਂ ਸਾਰੇ ਦੇ ਸਾਰੇ ਸਾਡੀ ਪ੍ਰਜਾ ਨਹੀਂ ਬਣੇ, ਕਿਉਂਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਐਸਾ ਹੋਣ ਵਾਲਾ ਹੈ ਕਿ ਸਾਡਾ ਖਾਲਸਾ ਪੰਥ ਰਾਜ ਕਰੇਗਾ ਤੇ ਸਾਰੇ ਜਿੰਨੇ ਵੀ ਬਾਕੀ ਦੇ ਨੇ ਉਹ ਸਾਡੀ ਪ੍ਰਜਾ ਬਣਨਗੇ, ਅਜੇ ਐਸੀ ਵੀ ਗੱਲ ਹੋਈ ਨਹੀਂ।
ਜੋਰ ਨਾ ਭਰਿਓ ਗਿਰਨ ਪਰ ਹਮਰੋ ਜਿਸ ਤੇ ਦੰਡ ਦੇਹੋ ਤਨ ਆਨ।
ਸਤਿਗੁਰੂ ਜੀ ਕਹਿੰਦੇ ਨੇ ਇਸ ਤੋਂ ਇਲਾਵਾ ਪਹਾੜਾਂ ਦੇ ਉੱਤੇ ਸਾਡਾ ਇੰਨਾ ਵੀ ਜ਼ੋਰ ਨਹੀਂ ਪਿਆ ਕਿ ਜਿਸ ਕਰਕੇ ਇਹ 4,000 ਰੁਪਇਆ ਤੁਸੀਂ ਦੰਡ ਦੇਣਾ ਪ੍ਰਵਾਨ ਕਰਦੇ।
ਆਸ਼ਾ ਕੌਣ ਦੇਨ ਕੋ ਜਾਣਿਓ ਜਿਸ ਤੇ ਲੇਹ ਸੋ ਕਰੋ ਬਖਾਣ।
ਕਹਿੰਦੇ ਨੇ ਆਸ਼ਾ ਕੀ ਹੈ, ਇਰਾਦਾ ਕੀ ਹੈ ਇਹਨਾਂ 4,000 ਰੁਪਇਆ ਨੂੰ ਦੇਣ ਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਦੱਸੋ ਤਾਂ ਬਖਾਣ ਕਰੋ ਕਿ ਤੁਸੀਂ 4,000 ਰੁਪਇਆ ਕਿਉਂ ਦਿੰਦੇ ਹੋ, ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਮੈਂ ਤੇ ਇਹੀ ਸਮਝਦਾ ਹਾਂ ਕਿ 4,000 ਰੁਪਇਆ ਤੁਸੀਂ ਇੱਕ ਭਾੜਾ ਦੇ ਰਹੇ ਹੋ, ਇੱਕ ਕਿਰਾਇਆ ਦੇ ਰਹੇ ਹੋ ਸਾਡੀਆਂ ਇਹਨਾਂ ਚੀਜ਼ਾਂ ਦੇ ਬਦਲੇ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰਾਂ ਨੇ ਵਚਨ ਕੀਤੇ।
ਗੱਲ ਸੁਣੋ ਪ੍ਰੋਹਤ ਜੀ ਹੌਸਲਾ ਕਰ ਭੇਦ ਵਿਚਲਾ ਨਾਲ ਖਿਆਲ ਸਮਝੋ ਦਿਲੋ ਸਾਫ ਹੋ ਕੇ ਰਾਜਾ ਮੰਗਦਾ ਜੇ ਕਰਦੇ ਉਜਰ ਨਾ ਰਤੀ ਰਵਾਲ ਸਮਝੋ। ਸਦਾ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ। ਸਾਰੀ ਸੋਚ ਲਈ ਅਸਾਂ ਚਾਲ ਸਮਝੋ, ਸਾਫ ਚਿੱਤ ਰਹਿੰਦਾ ਰਾਜਾ ਲੈ ਲੈਂਦਾ, ਦੇਂਦੇ ਹੁਣ ਨਹੀਂ ਦਾਬਿਆਂ ਨਾਲ ਸਮਝੋ। ਅਸੀਂ ਕਿਸੇ ਵੀ ਰਾਜੇ ਦੀ ਨਹੀਂ ਪਰਜਾ, ਹਾਂ ਰਈਅਤ ਪੁਰਖ ਅਕਾਲ ਸਮਝੋ। ਮੁੱਲ ਜ਼ਮੀਨ ਲੈ ਪਿੰਡ ਵਸਾਇਆ ਏ, ਗੁਜ਼ਰ ਗਏ ਨੇ ਕਿਤਨੇ ਸਾਲ ਸਮਝੋ। ਤੁਸੀਂ ਆਪਣੇ ਘਰ ਆਨੰਦ ਵਸੋ, ਅਸੀਂ ਆਪਣੇ ਹਾਲ ਖੁਸ਼ਹਾਲ ਸਮਝੋ। ਸਾਡੀ ਕਿਸੇ ਦੇ ਨਾਲ ਕਰਤਾਰ ਸਿੰਘਾ, ਕਿਸੇ ਗੱਲ ਦੀ ਨਹੀਂ ਕੀਲ ਕਾਲ ਸਮਝੋ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਜੇਕਰ ਪਿਆਰ ਦੇ ਨਾਲ ਮੰਗ ਕੀਤੀ ਜਾਂਦੀ ਤੇ ਹੋ ਸਕਦਾ ਸੀ, ਅਸੀਂ ਚੀਜ਼ਾਂ ਨੂੰ ਦੇ ਦਿੰਦੇ, ਪਰ ਦਾਬਿਆਂ ਦੇ ਨਾਲ ਅਸੀਂ ਚੀਜ਼ਾਂ ਨੂੰ ਦੇਣ ਦੇ ਵਾਸਤੇ ਤਿਆਰ ਨਹੀਂ। ਲਖ ਪ੍ਰਭੂ ਕੋ ਰੁਖ ਦਿਸ ਬਹੁ ਧਾਰੀ, ਹੈਰਤ ਉਰ ਮੈਂ ਡਰ ਕੈ ਮਾਣ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਰੁੱਖ ਨੂੰ ਦੇਖਿਆ ਕਿ ਬਹੁਤ ਜ਼ਿਆਦਾ ਇਨ੍ਹਾਂ ਨੇ ਇਸ ਗੱਲ ਦਾ ਗੁੱਸਾ ਮਨਾਇਆ ਹੈ, ਤੇ ਫਿਰ ਬਹੁਤ ਜ਼ਿਆਦਾ ਦੋਵੇਂ ਡਰੇ।
ਕਹਿਓ ਕੇਸਰੀ ਚੰਦ ਬਦਨ ਪੁਨ, ਆਪ ਕੋਪ ਉਪਜਾਵਨ ਠਾਣ।
ਕੇਸਰੀ ਚੰਦ ਕਹਿੰਦਾ ਕਿ ਤੁਸੀਂ ਤੇ ਬੇਕਾਰ ਦੇ ਵਿੱਚ ਹੀ ਸਤਿਗੁਰੂ ਜੀ ਖਫਾ ਹੋ ਰਹੇ ਹੋ, ਤੁਸੀਂ ਇੰਨਾ ਗੁੱਸਾ ਕਿਉਂ ਕਰ ਰਹੇ ਹੋ? ਕਹਿੰਦੇ ਨੇ ਸਾਡਾ ਕੋਈ ਦੋਸ਼ ਨਹੀਂ ਹੈ।
ਭੀਮ ਚੰਦ ਨਿਰਪ ਜਥਾ ਬਖਾਨੀ, ਤਿੰਨ ਹੀ ਮਾਨੀ ਕੀਨ ਬਖਾਣ।
ਕਹਿੰਦੇ ਨੇ ਕਿ ਰਾਜੇ ਭੀਮ ਚੰਦ ਨੇ ਜਿਸ ਤਰ੍ਹਾਂ ਦੀਆਂ ਗੱਲਾਂ ਸਾਨੂੰ ਆਖਣ ਦੇ ਵਾਸਤੇ ਕਹੀਆਂ ਸਨ, ਅਸੀਂ ਤੇ ਤੁਹਾਡੇ ਅੱਗੇ ਉਹੀ ਬਿਆਨ ਕੀਤੀਆਂ ਨੇ, ਇਹਦੇ ਵਿੱਚ ਸਾਡਾ ਕੋਈ ਦੋਸ਼ ਨਹੀਂ।
ਕਹਿੰਦੇ ਨੇ ਦੇਨ ਹਾਰ ਸੋ ਲੇਨ ਹਾਰ, ਤੁਮ ਹਮ ਕਿਆ ਜਾਨ ਇਹ ਕਿਆ ਜਾਣ।
ਕੇਸਰੀ ਚੰਦ ਕਹਿੰਦਾ ਕਿ ਦੇਣ ਵਾਲੇ ਤੁਸੀਂ ਹੋ, ਲੈਣ ਵਾਲਾ ਰਾਜਾ ਭੀਮ ਚੰਦ ਹੈ। ਕਹਿੰਦਾ ਕਿ ਮੈਂ ਤੇ ਜਿਹੜਾ ਮੇਰੇ ਨਾਲ ਪੰਮਾ ਆਇਆ ਹੈ, ਇਹਦਾ ਕੀ ਦੋਸ਼ ਹੈ? ਜੇਕਰ ਗੁੱਸਾ ਕਰਨਾ ਹੈ ਤੇ ਉਸ ਰਾਜੇ ਭੀਮ ਚੰਦ ਦੇ ਨਾਲ ਕਰੋ ਜਿਨ੍ਹੇ ਕਿ ਇਸ ਤਰ੍ਹਾਂ ਦੀਆਂ ਗੱਲਾਂ ਸਾਨੂੰ ਕਹਿਣ ਦੇ ਵਾਸਤੇ ਆਖੀਆਂ ਨੇ। ਇਸ ਤਰ੍ਹਾਂ ਦਾ ਵਾਰਤਾਲਾਪ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਿੱਚ ਤੇ ਪੰਮੇ ਤੇ ਕੇਸਰੀ ਚੰਦ ਦੇ ਵਿੱਚ ਹੋ ਰਿਹਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪਰਨਾਮ।